ਸਤਿਗੁਰੂ ਸਾਹਿਬ ਜੀਓ ਸਿੱਖੋ ਸ਼ਬਦ ਪਿਆਰੋ ਜਨਮ ਮਰਨ ਕੀ ਟੇਕ ਮੁਖ ਉਚਲ ਸਦਾ ਸੁਖੀ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਪਰਮ ਸਨਮਾਨਯੋਗ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਆਓ ਬਣੇ ਹੋਏ ਪ੍ਰੋਗਰਾਮ ਅਨੁਸਾਰ ਜੋ ਅੱਜ ਆਪਾਂ ਆਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਕਰਨੀ ਹੈ। ਉਸ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਣ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਕਿਰਪਾ ਕਰੋ, ਇਕਾਗਰਤਾ ਸਹਿਤ ਗੁਰੂ ਬਖਸ਼ੀ ਗੁਰਫਤਿਹ ਸਾਰੇ ਜਾਣੇ ਪ੍ਰਵਾਨ ਕਰੋ, ਕੋਈ ਰਸਨਾ ਖਾਲੀ ਨਾ ਰਹੇ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਸਰੇ ਗੁਰਦੇਵ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਪਵਿੱਤਰ ਬਾਣੀ ਜੋ ਕਿ ਰਾਮਕਲੀ ਰਾਗ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਕ 917 ਤੋਂ ਲੈ ਕੇ 922 ਤੱਕ ਅੰਕਿਤ ਹੈ। ਇਸ ਪਾਵਨ ਬਾਣੀ ਦੀਆਂ ਕੁੱਲ 40 ਪੌੜੀਆਂ ਹਨ, ਜਿਨ੍ਹਾਂ ਦੇ ਵਿੱਚੋਂ ਪਹਿਲੀ ਪੌੜੀ ਨੂੰ ਵਿਚਾਰਨ ਦਾ ਅੱਜ ਆਪਾਂ ਯਤਨ ਕਰਨਾ ਹੈ। ਵੈਸੇ ਜਦੋਂ ਇਸ ਸਾਰੀ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਉੱਤੇ ਆਪਾਂ ਸੰਖੇਪ ਜੀ ਝਾਤ ਮਾਰਾਂਗੇ ਤਾਂ ਇਸ ਪਾਵਨ ਬਾਣੀ ਦੀਆਂ 40 ਪੌੜੀਆਂ ਦੇ ਅੰਦਰ ਮੁੱਖ ਰੂਪ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ 3 ਗੱਲਾਂ ਜਿਹੜੀਆਂ ਨੇ ਉਹ ਬਾਰ ਬਾਰ ਦੁਹਰਾਈਆਂ ਨੇ। 3 ਵਿਸ਼ੇ ਨੇ, ਜਿਨ੍ਹਾਂ ਦੇ ਉੱਤੇ ਇਹਨਾਂ 40 ਪੌੜੀਆਂ ਦੇ ਅੰਦਰ ਬਾਰ ਬਾਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਚਰਚਾ ਕੀਤੀ ਹੈ। ਔਰ ਉਹ ਤਿੰਨੋਂ ਹੀ ਵਿਸ਼ੇ ਜਿਹੜੇ ਨੇ ਉਹਨਾਂ ਦਾ ਸੰਬੰਧ ਹੈ ਆਨੰਦ ਦੇ ਨਾਲ। ਆਨੰਦ ਦਾ ਅਰਥ ਹੈ ਪ੍ਰਸੰਨਤਾ, ਖੁਸ਼ੀ, ਪੂਰਨ ਰੂਪ ਦੇ ਵਿੱਚ ਖੇੜਾ। ਤਿੰਨ ਗੱਲਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਪਾਵਨ ਬਾਣੀ ਦੇ ਅੰਦਰ ਬਾਰ ਬਾਰ ਸਾਨੂੰ ਸਮਝਾਉਂਦੇ ਨੇ। ਇੱਕ, ਆਨੰਦ ਦੀਆਂ ਨਿਸ਼ਾਨੀਆਂ ਕੀ ਨੇ। ਆਨੰਦ ਵਾਸਤਵ ਦੇ ਵਿੱਚ ਕਿਸ ਨੂੰ ਆਖਿਆ ਜਾਂਦਾ ਹੈ, ਕਿਸ ਅਵਸਥਾ ਦਾ ਨਾਮ ਆਨੰਦ ਹੈ। ਦੂਸਰੀ ਚਰਚਾ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਬਾਣੀ ਦੇ ਅੰਦਰ ਕੀਤੀ ਹੈ, ਉਹ ਇਹ ਹੈ ਕਿ ਜਿਹੜਾ ਆਨੰਦ ਹੈ ਉਹ ਪ੍ਰਾਪਤ ਕਿਸ ਤਰੀਕੇ ਦੇ ਨਾਲ ਹੁੰਦਾ ਹੈ, ਉਹਦੀ ਪ੍ਰਾਪਤੀ ਦਾ ਸਾਧਨ ਕੀ ਹੈ। ਕਿਉਂਕਿ ਬਿਨਾਂ ਸ਼ੱਕ ਆਨੰਦ, ਪ੍ਰਸੰਨਤਾ, ਖੁਸ਼ੀ ਇਹ ਹਰੇਕ ਪ੍ਰਾਣੀ ਦੀ ਲੋਚਾ ਹੈ, ਹਰੇਕ ਪ੍ਰਾਣੀ ਦੀ ਤਮੰਨਾ ਹੈ। ਇੰਜ ਆਖੀਏ ਅਸੀਂ ਜੋ ਕੁਝ ਵੀ ਕਰਦੇ ਹਾਂ, ਸਾਰਾ ਕੁਝ ਕਰਨ ਦੇ ਪਿੱਛੇ ਜਿਹੜੀ ਸਾਡੀ ਭਾਵਨਾ ਹੈ, ਦਿਲੀ ਇੱਛਾ ਹੈ, ਉਹ ਇਹੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਆਨੰਦ ਦੀ ਪ੍ਰਾਪਤੀ ਹੋਵੇ। ਜਿੰਨੀ ਸਾਡੀ ਦੌੜ ਭੱਜ ਹੈ, ਚਾਹੇ ਉਹ ਸੰਸਾਰਕ ਪੱਧਰ ਦੇ ਉੱਤੇ ਹੋਵੇ, ਚਾਹੇ ਉਹ ਸਾਡੀ ਧਾਰਮਿਕ ਪੱਧਰ ਦੇ ਉੱਤੇ ਹੋਵੇ। ਧਰਮ ਦੇ ਨਾਮ ਦੇ ਉੱਤੇ ਰਸਮਾਂ ਵੀ ਤੇ ਆਖਰਕਾਰ ਮਨੁੱਖ ਇਸੇ ਵਾਸਤੇ ਹੀ ਨਿਭਾਉਂਦਾ ਵੀ ਇਹ ਰਸਮਾਂ ਨਿਭਾਉਣ ਦੇ ਨਾਲ ਮੈਨੂੰ ਖੁਸ਼ੀ ਮਿਲੇਗੀ, ਮੈਨੂੰ ਆਨੰਦ ਮਿਲੇਗਾ, ਮੈਨੂੰ ਪ੍ਰਸੰਨਤਾ ਮਿਲੇਗੀ। ਔਰ ਦੁਨੀਆ ਵਾਲੀ ਦੌੜ ਭੱਜ ਵੀ ਮਨੁੱਖ ਇਸੇ ਵਾਸਤੇ ਕਰਦਾ ਕਿ ਇਹ ਕਰਨ ਦੇ ਨਾਲ ਮੈਨੂੰ ਪ੍ਰਸੰਨਤਾ ਮਿਲੇਗੀ, ਮੈਨੂੰ ਆਨੰਦ ਮਿਲੇਗਾ। ਤੋ ਦੂਸਰਾ ਵਿਸ਼ਾ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਬਾਣੀ ਦੇ ਅੰਦਰ ਸਾਡੇ ਨਾਲ ਸਾਂਝਾ ਕੀਤਾ ਹੈ, ਆਨੰਦ ਦੀ ਪ੍ਰਾਪਤੀ ਕਿਸ ਤਰੀਕੇ ਦੇ ਨਾਲ ਹੋਵੇ। ਔਰ ਤੀਸਰੀ ਚਰਚਾ ਜਿਹੜੀ ਇਹਨਾਂ 40 ਪੌੜੀਆਂ ਦੇ ਅੰਦਰ ਬਾਰ ਬਾਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਹੈ ਆਨੰਦ ਦੇ ਨਾਲ ਸੰਬੰਧਿਤ, ਉਹ ਇਹ ਹੈ ਕਿ ਆਨੰਦ ਮਨੁੱਖ ਨੂੰ ਮਿਲਦਾ ਕਿਉਂ ਨਹੀਂ। ਕੀ ਕੁਝ ਮਨੁੱਖ ਕਰਦਾ ਹੈ ਪਰ ਉਹ ਕਰਨ ਦੇ ਨਾਲ ਮਨੁੱਖ ਨੂੰ ਆਨੰਦ ਮਿਲਦਾ ਨਹੀਂ। ਕਰਦਾ ਆਨੰਦ ਦੀ ਪ੍ਰਾਪਤੀ ਦੀ ਆਸ ਦੇ ਵਿੱਚ ਇਹ ਵੀ ਕਰਨ ਦੇ ਨਾਲ ਮੈਨੂੰ ਆਨੰਦ ਮਿਲੇਗਾ, ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਕੁਝ ਕਰਨ ਦੇ ਨਾਲ ਆਨੰਦ ਨਹੀਂ ਮਿਲਦਾ। ਮੈਂ ਸ਼ਾਇਦ ਪਿਛਲੀ ਵਾਰੀ ਵੀ ਇੱਕ ਬੇਨਤੀ ਕਰਕੇ ਗਿਆ ਸੀ, ਬਾਕੀ ਦੇ ਧਾਰਮਿਕ ਗ੍ਰੰਥਾਂ ਦੇ ਨਾਲ ਉਹ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਇਹ ਇੱਕ ਵੱਖਰੀ ਵਿਸ਼ੇਸ਼ਤਾ ਹੈ। ਬਾਕੀ ਦੇ ਧਾਰਮਿਕ ਗ੍ਰੰਥ ਵੀ ਰੱਬੀ ਮਿਲਾਪ ਦੇ ਉੱਤੇ ਚਰਚਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵੀ ਕਰਦੀ ਹੈ, ਪਰ ਇੱਕ ਵਿਸ਼ੇਸ਼ਤਾ ਹੈ ਕਿ ਗੁਰੂ ਸਾਹਿਬ ਜਿੱਥੇ ਮਨੁੱਖ ਨੂੰ ਇਹ ਦੱਸਦੇ ਨੇ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋਵੇ, ਉੱਥੇ ਨਾਲ ਇਹ ਵੀ ਦੱਸਦੇ ਨੇ ਵੀ ਕੀ ਕੁਝ ਕਰਨ ਦੇ ਨਾਲ ਪਰਮਾਤਮਾ ਦਾ ਮਿਲਾਪ ਨਹੀਂ ਹਾਸਲ ਹੋਵੇਗਾ। ਸਾਰੀ ਜ਼ਿੰਦਗੀ ਕਰਦਾ ਰਹੇ ਜੋ ਕੁਝ ਤੂੰ ਕਰਦਾ, ਇਹ ਕੁਝ ਕਰਨ ਦੇ ਨਾਲ ਤੈਨੂੰ ਰੱਬੀ ਮਿਲਾਪ ਦੀ ਪ੍ਰਾਪਤੀ ਨਹੀਂ ਹੋਵੇਗੀ, ਬਲਕਿ ਜੇ ਥੋੜਾ ਜਿਹਾ ਧਿਆਨ ਦਿਓਗੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਉੱਤੇ ਤੇ ਬਹੁਤੇ ਬਚਨ ਤੁਹਾਨੂੰ ਇਹੋ ਜਿਹੇ ਮਿਲਣਗੇ। ਉਦਾਹਰਣ ਵਜੋਂ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਅਸ਼ਟਪਦੀ ਸਾਹਮਣੇ ਰੱਖ ਲੈਣੀ, ਜਿਸ ਦੀ ਆਰੰਭਤਾ ਗੁਰਦੇਵ ਨੇ ਕੀਤੀ ਸੀ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਚ ਜਣਾ ਸਿਓ ਸੰਗ ਨਾ ਛੁਟਕਿਓ ਅਦਕ ਅਹਮ ਬੁੱਧ ਬੰਦੇ ਪਿਆਰੇ ਇਨ ਬਿਦ ਮਿਲਣ ਨਾ ਜਾਏ। ਬਾਣੀ ਕੇਵਲ ਇਹ ਨਹੀਂ ਦੱਸਦੀ ਰੱਬ ਕਿਵੇਂ ਮਿਲੇ, ਇਹ ਵੀ ਦੱਸਦੀ ਹੈ ਕਿਸ ਤਰੀਕੇ ਦੇ ਨਾਲ ਰੱਬ ਨਹੀਂ ਮਿਲੇਗਾ ਤੈਨੂੰ, ਸਾਰੀ ਜ਼ਿੰਦਗੀ ਇਹ ਕੰਮ ਕਰਦੇ ਰਹਿ। ਹੁਣ ਉਸ ਅਸ਼ਟਪਦੀ ਦੇ ਅੱਠ ਬੰਦ ਨੇ, ਸੱਤ ਬੰਦਾਂ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਹ ਤਰੀਕੇ ਦੱਸੇ ਨੇ ਜਿਹੜੇ ਤਰੀਕੇ ਲੋਕਾਂ ਨੇ ਅਪਣਾਏ ਹੋਏ ਹਨ, ਪਰ ਜਿਹਨਾਂ ਤਰੀਕਿਆਂ ਨੂੰ ਅਪਣਾਉਣ ਦਾ ਰੱਬੀ ਮਿਲਾਪ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਗੁਰਦੇਵ ਕਹਿੰਦੇ ਨੇ ਇਨ ਬਿਦ ਮਿਲਣ ਨਾ ਜਾਈ, ਸਾਰੀ ਜ਼ਿੰਦਗੀ ਕਰਦਾ ਰਹੇ। ਆਹ ਕੁਝ ਕਰਨ ਦੇ ਨਾਲ, ਧਾਰਮਿਕ ਗ੍ਰੰਥਾਂ ਦੇ ਪਾਠ ਪੜ੍ਹਨ ਦੇ ਨਾਲ, ਆਸਣ ਲਗਾਉਣ ਦੇ ਨਾਲ, ਭੁੱਖੇ ਰਹਿਣ ਦੇ ਨਾਲ, ਸਾਰੀ ਦੁਨੀਆਂ ਦਾ ਚੱਕਰਵਰਤੀ ਸਾਧੂ ਬਣ ਕੇ ਸੈਰ ਕਰਨ ਦੇ ਨਾਲ, ਬਹੁਤ ਜ਼ਿਆਦਾ ਦਾਨ ਪੁੰਨ ਕਰਨ ਦੇ ਨਾਲ, ਸਰੀਰ ਨੂੰ ਆਰੇ ਦੇ ਨਾਲ ਚਰਵਾ ਲੈਣ ਦੇ ਨਾਲ, ਵਸਤਰਾਂ ਦਾ ਤਿਆਗ ਕਰਨ ਦੇ ਨਾਲ, ਅੰਨ ਦਾ ਤਿਆਗ ਕਰਨ ਦੇ ਨਾਲ, ਇਹ ਕੁਝ ਕਰਨ ਦੇ ਨਾਲ ਪਰਮਾਤਮਾ ਨਹੀਂ ਮਿਲੇਗਾ, ਸਾਰੀ ਜ਼ਿੰਦਗੀ ਕਰਦਾ ਰਹੇ। ਤੋ ਪਾਵਨ ਪਵਿੱਤਰ ਬਾਣੀ ਦੀ ਵਿਸ਼ੇਸ਼ਤਾ ਹੈ। ਹੁਣ ਤੁਸੀਂ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਹੀ ਪੜ੍ਹਨੀ ਸ਼ੁਰੂ ਕਰਦੇ ਹੋ। ਗੁਰਦੇਵ ਕੇਵਲ ਇਹ ਨਹੀਂ ਦੱਸਦੇ ਕਿ ਮਨੁੱਖ ਨੂੰ ਪਵਿੱਤਰਤਾ ਕਿਸ ਤਰੀਕੇ ਦੇ ਨਾਲ ਨਸੀਬ ਹੋਵੇਗੀ, ਮਨੁੱਖ ਕਿਸ ਤਰੀਕੇ ਦੇ ਨਾਲ ਪਵਿੱਤਰ ਹੋ ਸਕਦਾ ਹੈ, ਬਲਕਿ ਇਹ ਵੀ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਮਨੁੱਖ ਪਵਿੱਤਰ ਨਹੀਂ ਹੋਵੇਗਾ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਉਹ ਲੱਖ ਵਾਰੀ ਤੀਰਥਾਂ ਦੇ ਉੱਤੇ ਇਸ਼ਨਾਨ ਕਰ ਲੈ, ਪਰ ਇਸ ਤਰੀਕੇ ਦੇ ਨਾਲ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਤੂੰ ਕਦੇ ਸੁੱਚਾ ਹੋ ਹੀ ਨਹੀਂ ਸਕਦਾ, ਤੂੰ ਕਦੇ ਪਵਿੱਤਰ ਹੋ ਹੀ ਨਹੀਂ ਸਕਦਾ। ਤੂੰ ਲੱਖ ਵਾਰੀ ਸਮਾਧੀਆਂ ਲਗਾ ਕੇ ਬੈਠ ਜਾ, ਮੌਨ ਧਾਰਨ ਕਰਕੇ ਬੈਠ ਜਾ, ਪਰ ਗੁਰਦੇਵ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾ। ਉਹ ਇੱਕ ਰਸ ਸਮਾਧੀਆਂ ਲਗਾ ਕੇ ਬਹਿ ਜਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੇਵਲ ਇਹ ਨਹੀਂ ਕਹਿੰਦੇ ਕਿ ਮਨ ਕਿਸ ਤਰੀਕੇ ਦੇ ਨਾਲ ਚੁੱਪ ਕਰੇਗਾ, ਕਿਸ ਤਰੀਕੇ ਦੇ ਨਾਲ ਟਿਕੇਗਾ, ਇਹ ਵੀ ਦੱਸਦੇ ਪਏ ਨੇ ਆਹ ਕੁਝ ਕਰਨ ਦੇ ਨਾਲ ਇਸ ਮਨ ਨੇ ਚੁੱਪ ਨਹੀਂ ਕਰਨਾ। ਤੂੰ ਸਮਾਧੀਆਂ ਲਗਾ ਕੇ ਮੌਨ ਧਾਰਨ ਕਰਕੇ ਬੈਠ ਜਾ, ਇਸ ਮਨ ਨੇ ਚੁੱਪ ਕਰਕੇ ਨਹੀਂ ਬੈਠਣਾ। ਤਾਂ ਖੈਰ ਮੈਂ ਜ਼ਿਆਦਾ ਇਸ ਪਾਸੇ ਵੱਲ ਨੂੰ ਨਾ ਜਾਵਾਂ, ਬੇਨਤੀ ਕਰ ਰਿਹਾ ਸਾਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਇਹਨਾਂ ਤਿੰਨ ਗੱਲਾਂ ਦੀ ਚਰਚਾ ਇਹਨਾਂ 40 ਪੌੜੀਆਂ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਹੈ। ਪਹਿਲੀ, ਆਨੰਦ ਵਾਸਤਵ ਦੇ ਵਿੱਚ ਹੈ ਕੀ, ਉਹਦੀਆਂ ਨਿਸ਼ਾਨੀਆਂ ਕੀ ਨੇ। ਜਿਸ ਨੂੰ ਸਤਿਗੁਰਾਂ ਨੇ ਆਖਿਆ ਵੀ ਇਸ ਮਨੁੱਖ ਨੂੰ ਆਨੰਦ ਆ ਗਿਆ, ਉਹ ਮਨੁੱਖ ਕਿਹੋ ਜਿਹਾ ਹੋਏਗਾ। ਦੂਸਰੀ, ਆਨੰਦ ਪ੍ਰਾਪਤੀ ਦਾ ਸਾਧਨ ਕੀ ਹੈ, ਤੇ ਤੀਸਰਾ, ਕੀ ਕੁਝ ਕਰਨ ਦੇ ਨਾਲ ਆਨੰਦ ਦੀ ਪ੍ਰਾਪਤੀ ਨਹੀਂ ਹੋਵੇਗੀ। ਇੰਜ ਆਖੀਏ ਆਨੰਦ ਪ੍ਰਾਪਤੀ ਦੇ ਰਸਤੇ ਦੀਆਂ ਰੁਕਾਵਟਾਂ ਕੀ ਕੀ ਨੇ। ਤੇ ਹੁਣ ਬੜੀ ਸਿੱਧੀ ਜੀ ਗੱਲ ਹੈ, ਜਿਸ ਪਾਵਨ ਬਾਣੀ ਦੀਆਂ 40 ਦੀਆਂ 40 ਪੌੜੀਆਂ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਨੰਦ ਦੇ ਨਾਲ ਸੰਬੰਧਿਤ ਚਰਚਾ ਕੀਤੀ ਹੋਈ ਹੋਵੇਗੀ, ਉਸ ਪਾਵਨ ਬਾਣੀ ਦਾ ਸਿਰਲੇਖ ਵੀ ਸਤਿਗੁਰਾਂ ਨੇ ਆਨੰਦ ਹੀ ਰੱਖਣਾ ਸੀ। ਇਸੇ ਵਾਸਤੇ ਇਸ ਪਾਵਨ ਪਵਿੱਤਰ ਬਾਣੀ ਦਾ ਸਿਰਲੇਖ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਰੱਖਿਆ ਹੈ ਆਨੰਦ, ਕਿਉਂਕਿ ਸਾਰੀ ਪਾਵਨ ਬਾਣੀ ਦੇ ਅੰਦਰ ਇਸੇ ਵਿਸ਼ੇ ਦੇ ਉੱਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਚਰਚਾ ਕੀਤੀ ਹੈ। ਆਨੰਦ ਕੀ ਹੈ, ਕਿਸ ਤਰੀਕੇ ਦੇ ਨਾਲ ਮਿਲੇ, ਤੇ ਕੀ ਰੁਕਾਵਟਾਂ ਨੇ, ਕੀ ਮੁਸ਼ਕਲਾਂ ਨੇ ਰਸਤੇ ਦੀਆਂ। ਪਰ ਇਹ ਸਾਡੀ ਕੌਮ ਦੀ ਬਦਕਿਸਮਤੀ ਰਹੀ, ਸਾਡੇ ਕੁਝ ਸੰਪਰਦਾਇ ਵਿਦਵਾਨ ਜਿਨ੍ਹਾਂ ਦਾ ਸੁਭਾਅ ਐਸਾ ਬਣਿਆ ਹੋਇਆ ਸੀ ਹਰੇਕ ਬਾਣੀ ਦੇ ਨਾਲ, ਹਰੇਕ ਸ਼ਬਦ ਦੇ ਨਾਲ, ਉਸ ਸ਼ਬਦ ਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਸਮਝਣ ਦਾ ਯਤਨ ਨਹੀਂ ਕੀਤਾ ਗਿਆ, ਪਰ ਉਸ ਬਾਣੀ ਦੇ ਨਾਲ, ਉਹਨਾਂ ਸ਼ਬਦਾਂ ਦੇ ਨਾਲ ਕੋਈ ਨਾ ਕੋਈ ਕਹਾਣੀ ਘੜ ਕੇ ਜੋੜ ਦਿੱਤੀ ਗਈ, ਕੋਈ ਨਾ ਕੋਈ ਸਾਖੀ ਕਰਕੇ ਜੋੜ ਦਿੱਤੀ ਗਈ। ਹੁਣ ਮੈਂ ਬੇਨਤੀ ਕੀਤੀ ਹੈ ਕਿ ਇਸ ਪਾਵਨ ਬਾਣੀ ਦੇ ਅੰਦਰ, ਕਿਉਂਕਿ 40 ਦੀਆਂ 40 ਪੌੜੀਆਂ ਦੇ ਉੱਤੇ ਗੁਰਦੇਵ ਨੇ ਆਨੰਦ ਦੇ ਵਿਸ਼ੇ ਦੇ ਉੱਤੇ ਚਰਚਾ ਕੀ ਹੈ, ਕੀ ਹੈ ਆਨੰਦ, किस तरीके दे नाल मिले ते की रुकावटां ने। सारी बाणी दे अंदर आनंद दे विषय दे उत्ते गुरदेव ने चर्चा की, इस वास्ते सुभाविक सी इस पावन पवित्र बाणी दा सरलेख भी सतगुरां ने आनंद ही रखना सी। पर बाणी दे अंदर किस गल दे उत्ते चर्चा की गई, इस पासे वल ध्यान ना दिता। साखियां कर दित्तियां गईयां कि गुरु अमरदास पातशाह महाराज जी दे पोते दा नाम आनंद सी, इस वास्ते गुरु अमरदास पातशाह महाराज जी ने आनंद की बाणी उचारण की। बल्कि इहोजिहां साखियां भी साढ़े संप्रदाय विद्वानां ने कर दित्तियां कि एक बहुत लंबी उम्र वाला योगी जिहड़ा गुरु अमरदास पातशाह महाराज जी दे पास आण के सतगुरां दे कोलों उपदेश मंगदा है, और गुरु अमरदास पातशाह महाराज कहिंदे ने भी अजे ते तू एक जन्म होर लैणा है, फिर तैनू असी उपदेश देंगे। ते कहिंदे ने जोगी उस वेले मर जांदा है, मरण तों बाद गुरु अमरदास पातशाह महाराज जी दे घर बाबा मोहरी जी दे घर विखे पोता होके जन्म लैंदा है, ते उहदे जन्म की खुशी दे विच फिर गुरु अमरदास पातशाह महाराज इस आनंद साहिब जी की पावन बाणी की रचना करते हैं और पोते का नाम आनंद रखते। फिर इस तो भी कुछ विद्वानों ने यहोजियां कहानियां भी कर दित्तियां कि एक बारी गणेश भी गुरु अमरदास पातशाह महाराज जी के पास आण के बेनती करता कि पातशाह हिंदू लोग जेड़े ने ओ ते मैनू मनदे ने, पर तुहाडे सिख जेड़े ने ओ मैनू नहीं मनदे। मैं चाहुंदा तुहाडे सिख भी मैनू मनण। फिर उह साखी आखदी है कि उस गणेश ने मर के गुरु अमरदास पातशाह महाराज जी दे घर विखे बाबा मोहरी जी दे घर विखे जन्म लिया, उहदा नाम आनंद रखिया, ते गुरु अमरदास पातशाह जी ने उहदे जन्म की खुशी के अंदर आनंद की बाणी की रचना की। पर बेनती करा इन्हां गल्लां नूं इस पावन बाणी दी आपां जिवें जिवें विचार करनी है ध्यान दे विच रखना, किधरे भी एक जगह दे उत्ते भी इहो जिहा जिक्र नहीं आएगा जिथे सतगुरां ने यह आखिया होवे भी घर दे अंदर पोतरा पैदा होया तां जीवन दे अंदर आनंद आया, जां आनंद दी प्राप्ति दा साधन गुरु अमरदास पातशाह महाराज जी ने पोते दे जन्म नूं लिखिया होया। सुभाविक फिर बेनती करदे आ 40 पौड़ियां ने, 40 पौड़ियां दे अंदर जिहड़ा विशा गुरु अमरदास पातशाह महाराज जी ने छोहिया है वह है आनंद। हरेक पौड़ी दे अंदर इसे उत्ते गुरु अमरदास पातशाह जी ने चर्चा की है किनू आनंद आखदे ने, किस तरीके दे नाल मिलदा है, ते मिलाप दे रस्ते दे विच रुकावटां की ने, जां इंज आखिए की कुछ करन दे नाल आनंद नहीं मिलता। मैं ते बैठा सोच रहा सी जिस तरीके दे नाल गुरु अमरदास पातशाह महाराज जी दे पोते दा नाम आनंद है, ते साखीकारा ने साखी कर दित्ती भी इस वास्ते गुरु अमरदास जी ने आनंद दी पावन बाणी रची। मैं सोच रहा सी जे किधरे गुरु अर्जुन दे पातशाह महाराज जी दे घर विखे किसी बच्ची का जन्म हुंदा ते उहदा नाम सुखमणी रख देंदे सतगुरु पातशाह, सुखमणी साहब जी की पावन बाणी दे नाल पता नहीं किन्नियां को कहानियां कितनियां को साखियां साडे साखीकारां ने संप्रदाय विद्वानां ने जोड़ देनियां सी। खैर बाणी दी विचार वाले पासे नूं तुरिए गुरदेव पातशाह महाराज कहिंदे ने आनंद पाया मेरी माए सतगुरु मैं पाया, हे मेरी मां हे जगत दे लोको मैनू आनंद मिल गया। किस तरीके दे नाल मिलिया, हुण फिर बेनती दोहरा दें जदों इस पहली पौड़ी नूं तुसीं विचारोगे गुरु अमरदास पातशाह महाराज जी दे जीवन दा जिहड़ा तजर्बा है वह अपनी अखां दे सामने रखना। कहिंदे ने मैनू आनंद मिलिया, किस तरीके दे नाल मिलिया, कहण लगे मैनू सतगुरु मिल पिया मेरे जीवन दे अंदर आनंद आ गया, भाव गुरु दे मिलन दे नाल जीवन दे विच आनंद आया। ये हुण ओ गुरु अमरदास पातशाह महाराज कह रहे ने जिहड़े 20 साल गंगा दी यात्रा करदे रहे, जिहड़े हर साल गंगा दी यात्रा करन दी करड़ी कालना कालदे रहे, ਹੁਣ ਸਤਿਗੁਰੂ ਇਹ ਨਹੀਂ ਆਖਦੇ ਵੀ ਗੰਗਾ ਦੀ ਯਾਤਰਾ ਕਰਕੇ ਮੈਨੂੰ ਆਨੰਦ ਮਿਲਿਆ, ਬਲਕਿ 20 ਸਾਲ ਗੰਗਾ ਦੀ ਯਾਤਰਾ ਕਰਨ ਵਾਸਤੇ ਜਾਂਦੇ ਰਹੇ। ਕਹਿੰਦੇ ਨੇ ਨਹੀਂ, ਮੈਨੂੰ ਆਨੰਦ ਮਿਲਿਆ ਜਿਸ ਦਿਨ ਮੈਨੂੰ ਸਤਿਗੁਰੂ ਮਿਲਿਆ। ਹੁਣ ਇੱਥੇ ਇੱਕ ਨੁਕਤਾ ਥੋੜਾ ਜਿਹਾ ਹੋਰ ਧਿਆਨ ਦੇ ਵਿੱਚ ਲੈ ਲੈਣਾ। ਪਤਾ ਨਹੀਂ ਇਤਿਹਾਸ ਦੇ ਅੰਦਰ ਉਹ ਘਟਨਾ ਕਿਸ ਤਰੀਕੇ ਦੇ ਨਾਲ ਘਟੀ ਹੋਈ ਹੋਵੇਗੀ, ਪਰ ਇਸ ਘਟਨਾ ਨੂੰ ਸਾਡੇ ਇਤਿਹਾਸਕਾਰਾਂ ਨੇ, ਵਿਦਵਾਨਾਂ ਨੇ, ਪ੍ਰਚਾਰਕਾਂ ਨੇ ਇਸ ਘਟਨਾ ਨੂੰ ਬਿਆਨ ਜ਼ਰੂਰ ਕੀਤਾ ਹੈ। ਬੜੀ ਪ੍ਰਸਿੱਧ ਘਟਨਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਸ ਵੇਲੇ ਗੰਗਾ ਦੀ ਯਾਤਰਾ ਕਰਕੇ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਸਤਿਗੁਰਾਂ ਨੂੰ ਇੱਕ ਬ੍ਰਹਮਚਾਰੀ ਸਾਧੂ ਮਿਲ ਪਿਆ, ਉਹਨੂੰ ਸਤਿਗੁਰੂ ਆਪਣੇ ਘਰ ਵਿਖੇ ਲੈ ਕੇ ਆਏ ਨੇ, ਜਲ ਪਾਣੀ ਦੇ ਨਾਲ ਉਹਦੀ ਸੇਵਾ ਕੀਤੀ। ਰਾਤ ਨੂੰ ਬਚਨ ਬਿਲਾਸ ਕਰਦਿਆਂ ਕਰਦਿਆਂ ਸਾਧੂ ਪੁੱਛ ਬੈਠਾ ਵੀ ਤੁਹਾਡਾ ਗੁਰੂ ਕੌਣ ਆ, ਤੇ ਬਾਬੇ ਅਮਰਦਾਸ ਜੀ ਨੇ ਇਹ ਕਹਿ ਦਿੱਤਾ ਵੀ ਗੁਰੂ ਤੇ ਮੇਰਾ ਹੈ ਕੋਈ ਨਹੀਂ। ਹਰ ਸਾਲ ਗੰਗਾ ਦੀ ਯਾਤਰਾ ਕਰ ਆਉਣਾ, ਉਂਜ ਅਜੇ ਗੁਰੂ ਮੈਂ ਕੋਈ ਧਾਰਨ ਨਹੀਂ ਕੀਤਾ। ਤੇ ਰਵਾਇਤ ਇਹ ਆਖਦੀ ਹੈ ਵੀ ਇਹ ਸੁਣਦਿਆਂ ਸਾਰ ਉਸ ਬ੍ਰਹਮਚਾਰੀ ਸਾਧੂ ਨੇ ਬਹੁਤ ਬੁਰਾ ਮਨਾਇਆ, ਫਿਟਕਾਰ ਪਾਈ ਵੀ ਬੁੱਢਾ ਹੋ ਗਿਆ ਅਜੇ ਤੱਕ ਨਿਗੁਰੇ, ਮੈਂ ਇੱਕ ਨਿਗੁਰੇ ਦਾ ਸੰਗ ਕੀਤਾ, ਮੇਰਾ ਜਪ ਤਪ ਜਿਹੜਾ ਵਿਅਰਥ ਚਲਿਆ ਗਿਆ। ਤੇ ਉਹ ਸਾਧੂ ਕਹਿੰਦੇ ਨੇ ਨਾਰਾਜ਼ ਹੋ ਕੇ ਉੱਠ ਕੇ ਚਲਿਆ ਗਿਆ। ਅਸੀਂ ਆਖਦੇ ਹਾਂ ਇਸ ਗੱਲ ਨੇ ਬਾਬੇ ਅਮਰਦਾਸ ਜੀ ਦੇ ਹਿਰਦੇ ਨੂੰ ਠੋਕਰ ਮਾਰੀ ਵੀ ਬੁੱਢਾ ਹੋ ਗਿਆ ਅਜੇ ਤੱਕ ਮੈਂ ਨਿਗੁਰਾਂ। ਮੈਨੂੰ ਨਹੀਂ ਪਤਾ ਇਹ ਸਾਖੀ ਜਿਹੜੀ ਕਿਸ ਤਰੀਕੇ ਦੇ ਨਾਲ ਵਾਸਤਵ ਦੇ ਵਿੱਚ ਘਟੀ ਹੋਵੇਗੀ। ਕਿਉਂਕਿ ਜਿਸ ਵੇਲੇ ਅਸੀਂ ਬਾਬੇ ਅਮਰਦਾਸ ਜੀ ਦਾ ਜੀਵਨ ਤੱਕਦੇ ਹਾਂ, ਜਿਸ ਤਰੀਕੇ ਦੇ ਨਾਲ ਕੱਲ੍ਹ ਵੀ ਬੇਨਤੀ ਕੀਤੀ ਸੀ, ਗੁਰੂ ਅੰਗਦ ਦੇਵ ਪਾਤਸ਼ਾਹ ਬਾਬਾ ਲਹਿਣਾ ਜੀ ਦਾ ਪਹਿਲਾ ਜੀਵਨ, ਹਿੰਦੂ ਪਰਿਵਾਰ ਦੇ ਅੰਦਰ ਜੰਮੇ ਪਲੇ ਨੇ, ਖੱਤਰੀ ਨੇ, ਉਸੇ ਤਰੀਕੇ ਦੇ ਨਾਲ ਬਾਬਾ ਅਮਰਦਾਸ ਜਿਹੜੇ ਨੇ ਉਹ ਵੀ ਖੱਤਰੀ ਨੇ, ਹਿੰਦੂ ਪਰਿਵਾਰ ਦੇ ਅੰਦਰ ਜੰਮੇ ਪਲੇ ਵੱਡੇ ਹੋਏ ਨੇ। ਤੇ ਹਿੰਦੂ ਪਰਿਵਾਰ ਦੇ ਅੰਦਰ ਜਨੇਊ ਦੀ ਰਸਮ ਜਿਹੜੀ ਹੈ ਹਰੇਕ ਬੱਚੇ ਵਾਸਤੇ ਲਾਜ਼ਮੀ ਹੈ, ਸੁਭਾਵਿਕ ਆ। ਬਚਪਨ ਦੇ ਅੰਦਰ ਬਾਬੇ ਅਮਰਦਾਸ ਜੀ ਦੇ ਗਲੇ ਦੇ ਵਿੱਚ ਵੀ ਤੇ ਜਨੇਊ ਪਹਿਨਾਇਆ ਗਿਆ ਹੋਏਗਾ। ਤੇ ਜਨੇਊ ਪਹਿਨਾਉਣ ਦਾ ਮਤਲਬ ਕੀ ਹੁੰਦਾ ਹੈ? ਜਨੇਊ ਪਹਿਨਾਉਣ ਦਾ ਮਤਲਬ ਤੇ ਇਹ ਹੀ ਹੁੰਦਾ ਨਾ ਵੀ ਇਹ ਬੱਚਾ ਜਿਹੜਾ ਅੱਜ ਗੁਰੂ ਵਾਲਾ ਬਣ ਗਿਆ ਹੈ। ਬਾਣੀ ਨੇ ਬੋਲ ਜਦੋਂ ਆਖੇ ਨੇ ਵੀ ਸਿੱਖਾ ਕੰਨ ਚੜਾਹੀਆ ਗੁਰ ਬ੍ਰਾਹਮਣ ਥੀ, ਅੱਜ ਤੋਂ ਬ੍ਰਾਹਮਣ ਜਿਹੜਾ ਹੈ ਉਹ ਤੇਰਾ ਗੁਰੂ ਬਣ ਗਿਆ। ਜੇ ਉਸ ਤਰੀਕੇ ਦੇ ਨਾਲ ਤੱਕੀਏ ਤੇ ਬਾਬਾ ਅਮਰਦਾਸ ਤੇ ਨਿਗੁਰੇ ਨਹੀਂ ਨਾ ਹੋਣਗੇ। ਉਹਨਾਂ ਦਾ ਜਵਾਬ ਤੇ ਇਹ ਹੋਣਾ ਚਾਹੀਦਾ ਸੀ ਮੈਂ ਜਨੇਊ ਪਾਇਆ ਹੋਇਆ, ਮੈਂ ਧਰਮ ਦੇ ਚਿੰਨ੍ਹ ਧਾਰਨ ਕੀਤੇ ਹੋਏ ਨੇ, ਬ੍ਰਾਹਮਣ ਨੂੰ ਮੈਂ ਆਪਣਾ ਗੁਰੂ ਮੰਨਿਆ ਹੋਇਆ ਹੈ। ਇਸ ਵਾਸਤੇ ਮੇਰੀ ਸਮਝ ਵਿੱਚ ਨਹੀਂ ਪੈ ਰਹੀ ਵੀ ਉਹ ਸਾਖੀ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਘਟੀ ਹੋਏਗੀ, ਪਰ ਹਾਂ ਹੁਣ ਜਦੋਂ ਇੱਥੇ ਆਖ ਰਹੇ ਨੇ ਜੀਵਨ ਦੇ ਅੰਦਰ ਆਨੰਦ ਆ ਗਿਆ ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ, ਇਹਦਾ ਭਾਵ ਕੀ ਹੋਇਆ ਕਿ ਗੁਰੂ ਮਿਲਿਆ ਹੈ। ਇਸ ਦਾ ਸੰਬੰਧ ਕੇਵਲ ਇਸ ਦੇ ਨਾਲ ਨਹੀਂ ਕਿ ਮਨੁੱਖ ਨੇ ਆਪਣੇ ਸਰੀਰ ਦੇ ਉੱਤੇ ਧਰਮ ਦੇ ਚਿੰਨ੍ਹ ਧਾਰਨ ਕਰ ਲਏ ਤੇ ਮਨੁੱਖ ਇਹ ਦਾਅਵਾ ਕਰ ਦੇਵੇ ਕਿ ਹੁਣ ਮੈਂ ਗੁਰੂ ਵਾਲਾ ਬਣ ਗਿਆ। ਜੇ ਗੁਰਦੇਵ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਗੱਲ ਦੇ ਵਿੱਚ ਕੇਵਲ ਜਨੇਊ ਪਹਿਣ ਕੇ ਕੋਈ ਮਨੁੱਖ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਹੁਣ ਨਿਗੁਰਾ ਨਹੀਂ ਰਹਿਆ, ਇਹ ਨਿਯਮ ਕੇਵਲ ਜਨੇਊ ਦੇ ਉੱਤੇ ਨਹੀਂ ਹਰੇਕ ਧਰਮ ਦੇ ਚਿੰਨ੍ਹਾਂ ਦੇ ਉੱਤੇ ਇਹ ਨਿਯਮ ਲਾਗੂ ਹੁੰਦਾ ਹੈ। ਬਾਬੇ ਕਬੀਰ ਨੇ ਪਾਵਨ ਬਾਣੀ ਦੇ ਅੰਦਰ ਕੁਝ ਬੋਲ ਆਖੇ ਨੇ ਇਸ ਦੇ ਸੰਬੰਧ ਦੇ ਅੰਦਰ, ਕਬੀਰ ਗੁਰ ਲਾਗਾ ਤਬ ਜਾਣੀ ਹੈ। ਕਿਸ ਨੂੰ ਗੁਰੂ ਮਿਲਿਆ ਹੈ, ਕਿਸ ਨੂੰ ਗੁਰੂ, ਉੱਥੇ ਸ਼ਬਦ ਵਰਤੇ ਗੁਰ ਲਾਗਾ, ਗੁਰ ਲਾਗਾ ਦਾ ਅਰਥ ਹੈ ਗੁਰੂ ਲੱਗ ਗਏ ਕਿਸੇ ਨੂੰ। ਜਿਵੇਂ ਅਸੀਂ ਆਖਦੇ ਹਾਂ ਨਾ ਵੀ ਆਹ ਦਵਾਈ ਜਿਹੜੀ ਹੈ ਫਲਾਣੇ ਮਨੁੱਖ ਨੂੰ ਲੱਗ ਗਈ, ਭਾਵੇਂ ਇਸ ਦਵਾਈ ਦਾ ਅਸਰ ਹੋ ਗਿਆ। ਅਸੀਂ ਖੁਰਾਕ ਦੇ ਸੰਬੰਧ ਵਿੱਚ ਵੀ ਸ਼ਬਦ ਵਰਤਦੇ ਹਾਂ, ਬੰਦਾ ਖੁਰਾਕ ਖਾਂਦਾ ਤੇ ਬੜੀ ਹੈ, ਪਰ ਇਹ ਖੁਰਾਕ ਇਹਨੂੰ ਲੱਗਦੀ ਨਹੀਂ, ਖੁਰਾਕ ਦਾ ਇਹਦੇ ਤੇ ਅਸਰ ਨਹੀਂ ਹੁੰਦਾ। ਦਵਾਈ ਖਾਧੀ ਤੇ ਬੜੀ ਪਰ ਲੱਗੀ ਕੋਈ ਨਹੀਂ, ਉਸ ਦਵਾਈ ਦਾ ਅਸਰ ਨਹੀਂ ਹੋਇਆ। ਬਾਬਾ ਕਬੀਰ ਕਹਿੰਦੇ ਨੇ ਲੋਕੀ ਗੁਰੂ ਤੇ ਬੜੇ ਧਾਰਨ ਕਰਦੇ ਨੇ ਪਰ ਗੁਰੂ ਲੱਗਦਾ ਨਹੀਂ ਕਿਸੇ ਨੂੰ। ਧਰਮ ਦੇ ਚਿੰਨ੍ਹ ਤੇ ਲੋਕੀ ਬੜੇ ਧਾਰਨ ਕਰ ਲੈਂਦੇ ਨੇ,
ਕਬੀਰ ਗੁਰ ਲਾਗਾ ਤਬ ਜਾਣੀ ਹੈ, ਕੋਈ ਜੀਵਨ ਦੇ ਅੰਦਰ ਤਬਦੀਲੀ ਆਉਂਦੀ ਹੈ ਉਸ ਮਨੁੱਖ ਦੇ ਜਿਸ ਨੂੰ ਗੁਰੂ ਲੱਗਦਾ ਹੈ, ਜਿਸ ਨੂੰ ਗੁਰੂ ਮਿਲਦਾ ਹੈ। ਕੀ ਤਬਦੀਲੀ? ਕਹਿਣ ਲੱਗੇ ਕਬੀਰ ਗੁਰ ਲਾਗਾ ਤਬ ਜਾਣੀ ਹੈ ਮਿਟੈ ਮੋਹ ਤਨ ਤਾਪ। ਕਹਿਣ ਲੱਗੇ ਸਰੀਰ ਨੂੰ ਚੜਿਆ ਹੋਇਆ ਬੁਖਾਰਾਂ ਦਾ ਵਿਕਾਰਾਂ ਦਾ ਬੁਖਾਰ ਜਿਹੜਾ ਹੈ ਉਹ ਉਤਰ ਜਾਂਦਾ ਹੈ, ਤਾਪ ਜਿਹੜਾ ਹੈ ਉਤਰ ਜਾਂਦਾ ਹੈ। ਮਨੁੱਖ ਵਿਕਾਰਾਂ ਦੇ ਵਿੱਚ ਤਪਦਾ ਪਿਆ ਹੈ, ਪਰ ਜਿਸ ਦਿਨ ਇਸ ਨੂੰ ਗੁਰੂ ਲੱਗਦਾ ਹੈ, ਜਿਸ ਦਿਨ ਇਸ ਨੂੰ ਗੁਰੂ ਮਿਲਦਾ ਹੈ, ਜਿਸ ਦਿਨ ਗੁਰੂ ਇਹਦੇ ਜੀਵਨ ਦੇ ਉੱਤੇ ਆਪਣਾ ਅਸਰ ਪਾਉਂਦਾ ਹੈ, ਬਾਬਾ ਕਬੀਰ ਜੀ ਕਹਿਣ ਲੱਗੇ ਉਸ ਦਿਨ ਮੋਹ ਦਾ ਬੁਖਾਰ ਉੱਤਰ ਜਾਂਦਾ ਹੈ, ਉਸ ਦਿਨ ਵਿਕਾਰਾਂ ਦਾ ਚੜਿਆ ਹੋਇਆ ਤਾਪ ਜਿਹੜਾ ਹੈ ਉੱਤਰ ਜਾਂਦਾ ਹੈ। ਦਵਾਈ ਲੱਗੀ ਦੀ ਇਹ ਨਿਸ਼ਾਨੀ ਹੈ ਨਾ ਕਿ ਮਨੁੱਖ ਹੁਣ ਤੰਦਰੁਸਤ ਹੋ ਗਿਆ, ਮਨੁੱਖ ਦਾ ਰੋਗ ਜਿਹੜਾ ਹੈ ਕੱਟਿਆ ਗਿਆ, ਮਨੁੱਖ ਦਾ ਬੁਖਾਰ ਜਿਹੜਾ ਹੈ ਉੱਤਰ ਗਿਆ। ਫਿਰ ਹੀ ਆਖਾਂਗੇ ਇਸ ਦਵਾਈ ਨੇ ਇਸ ਮਨੁੱਖ ਦੇ ਉੱਤੇ ਅਸਰ ਕੀਤਾ ਹੈ। ਬਾਬਾ ਕਬੀਰ ਆਖਦੇ ਨੇ ਗੁਰੂ ਲੱਗੇ ਕਿਸੇ ਮਨੁੱਖ ਨੂੰ, ਗੁਰੂ ਦਾ ਅਸਰ ਹੋਇਆ ਕਿਸੇ ਮਨੁੱਖ ਦੇ ਉੱਤੇ, ਕਿਸੇ ਨੂੰ ਗੁਰੂ ਮਿਲਿਆ ਹੈ, ਉਸ ਦੀ ਨਿਸ਼ਾਨੀ ਇਹ ਹੈ ਉਸ ਮਨੁੱਖ ਦੇ ਜੀਵਨ ਦੇ ਅੰਦਰ ਚੜਿਆ ਹੋਇਆ ਵਿਕਾਰਾਂ ਦਾ ਤਾਪ, ਵਿਕਾਰਾਂ ਦਾ ਬੁਖਾਰ ਜਿਹੜਾ ਹੈ ਉਹ ਉੱਤਰ ਜਾਂਦਾ। ਜੇ ਵਿਕਾਰਾਂ ਦਾ ਤਾਪ ਹੀ ਨਹੀਂ ਉਤਰਿਆ ਤੇ ਕੀ ਮੰਨਾਂ ਕਿ ਇਸ ਮਨੁੱਖ ਨੂੰ ਗੁਰੂ ਲੱਗਾ ਹੈ, ਇਸ ਮਨੁੱਖ ਨੂੰ ਗੁਰੂ ਮਿਲਿਆ ਕਿ ਨਹੀਂ ਮਿਲਿਆ। ਕਿਉਂਕਿ ਕੇਵਲ ਧਰਮ ਦੇ ਚਿੰਨ੍ਹ ਧਾਰਨ ਕਰਨ ਨੂੰ ਜੇ ਗੁਰੂ ਵਾਲਾ ਬਣਨਾ ਮੰਨਿਆ ਜਾਂਦਾ ਤੇ ਧਰਮ ਦੇ ਚਿੰਨ੍ਹ ਤੇ ਬਾਬੇ ਅਮਰਦਾਸ ਨੇ ਬਚਪਨ ਦੇ ਅੰਦਰ ਧਾਰਨ ਕੀਤੇ ਹੋਣਗੇ, ਜਨੇਊ ਤੇ ਬਚਪਨ ਦੇ ਅੰਦਰ ਧਾਰਨ ਕੀਤਾ ਹੀ ਹੋਏਗਾ। ਪਰ ਹਾਂ, ਪਿਛਲੀ ਉਮਰੇ ਜਾ ਕੇ ਇਹ ਠੋਕਰ ਲੱਗੀ, ਕੇਵਲ ਧਰਮ ਦੇ ਚਿੰਨ੍ਹ ਧਾਰਨ ਕਰਨ ਦੇ ਨਾਲ ਗੁਰੂ ਨਹੀਂ ਬਣਿਆ, ਗੁਰੂ ਵਾਲੇ ਨਹੀਂ ਬਣਿਆ ਜਾਂਦਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੈਨੂੰ ਜੀਵਨ ਦੇ ਅੰਦਰ ਆਨੰਦ ਆ ਗਿਆ। ਕਿਵੇਂ ਆਇਆ? ਕਹਿਣ ਲੱਗੇ ਸਤਿਗੁਰੂ ਮਿਲ ਪਿਆ। ਹੁਣ ਅਗਲੀ ਪੰਕਤੀ ਦੇ ਅੰਦਰ ਫਿਰ ਗੁਰਦੇਵ ਪਾਤਸ਼ਾਹ ਗੁਰੂ ਮਿਲਣ ਦੀ ਨਿਸ਼ਾਨੀ ਦੱਸਦੇ ਪਏ ਨੇ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਸਹਿਜ, ਸਹਿਜ ਦਾ ਅਰਥ ਹੈ ਆਤਮਕ ਅਡੋਲਤਾ। ਹੁਣ ਗੁਰੂ ਮਿਲਿਆ ਹੈ, ਗੁਰੂ ਮਿਲਿਆ ਇਸ ਦੀ ਨਿਸ਼ਾਨੀ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਸ ਦੀ ਨਿਸ਼ਾਨੀ ਇਹ ਹੈ ਮਨ ਵਿਕਾਰਾਂ ਦੇ ਵਿੱਚ ਡੋਲਣੋਂ ਹਟ ਗਿਆ ਹੈ। ਇਸ ਵਾਸਤੇ ਸਰੀਰ ਦੇ ਉੱਤੇ ਕੇਵਲ ਧਾਰਮਿਕ ਲਿਬਾਸ ਪਹਿਣ ਕੇ ਮਨੁੱਖ ਇਹ ਮਿਥ ਕੇ ਨਾ ਬਹਿ ਜਾਏ, ਇਸ ਭੁਲੇਖੇ ਵਿੱਚ ਨਾ ਰਹੇ ਮੈਨੂੰ ਗੁਰੂ ਮਿਲ ਗਿਆ, ਮੈਂ ਗੁਰੂ ਵਾਲਾ ਬਣ ਗਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਸੇਤੀ ਦਾ ਅਰਥ ਹੈ ਸਹਿਤ ਨਾਲ, ਮੈਨੂੰ ਆਤਮਕ ਅਡੋਲਤਾ ਨਾਲ ਮਿਲੀ ਹੈ। ਮੇਰਾ ਮਨ ਜਿਹੜਾ ਵਿਕਾਰਾਂ ਵਾਲੇ ਪਾਸੇ ਡੋਲਣੋਂ ਹਟ ਗਿਆ ਹੈ। ਜੇ ਬੁਰਿਆਈਆਂ ਵਾਲੇ ਪਾਸੇ ਮਨ ਡੋਲਣੋਂ ਹਟਿਆ ਨਹੀਂ, ਬੇਸ਼ੱਕ ਮਨੁੱਖ ਨੇ ਸਰੀਰ ਦੇ ਉੱਤੇ ਧਰਮ ਦੇ ਸਾਰੇ ਚਿੰਨ੍ਹ ਧਾਰਨ ਕੀਤੇ ਹੋਏ ਨੇ, ਧਾਰਮਿਕ ਬਾਣਾ ਪਹਿਨਿਆ ਹੋਇਆ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨਹੀਂ ਮੰਨਦੇ ਕਿ ਇਸ ਮਨੁੱਖ ਨੂੰ ਗੁਰੂ ਮਿਲਿਆ ਹੈ। ਤੇ ਜੇ ਗੁਰੂ ਹੀ ਨਹੀਂ ਮਿਲਿਆ, ਗੁਰਦੇਵ ਕਹਿਣ ਲੱਗੇ ਇਸ ਮਨੁੱਖ ਨੂੰ ਆਨੰਦ ਵੀ ਕਿੱਥੋਂ ਮਿਲੇਗਾ? ਇਹ ਮਨੁੱਖ ਆਨੰਦ ਬਾਹਰੋਂ ਕਿਧਰੇ ਲੱਭਦਾ ਫਿਰਦਾ ਹੈ। ਪਾਵਨ ਬਾਣੀ ਪੜ੍ਹਦੇ ਹੋ, ਬੜੇ ਸਮਾਨ ਅਰਥਕ ਸ਼ਬਦ ਨੇ ਬਾਣੀ ਦੇ ਅੰਦਰ ਆਨੰਦ ਦੇ ਸੰਬੰਧ ਦੇ ਵਿੱਚ ਵਰਤੇ ਹੋਏ। ਕਈ ਥਾਵਾਂ ਤੇ ਗੁਰਦੇਵ ਨੇ ਆਨੰਦ ਸ਼ਬਦ ਵਰਤਿਆ, ਕਈ ਜਗ੍ਹਾ ਤੇ ਖੇੜਾ ਸ਼ਬਦ ਵਰਤਿਆ, ਕਈ ਜਗ੍ਹਾ ਤੇ ਹਰਿਆਲੀ ਸ਼ਬਦ ਗੁਰਦੇਵ ਨੇ ਵਰਤਿਆ ਹੈ, ਕਈ ਜਗ੍ਹਾ ਤੇ ਮੰਗਲਾਚਾਰ ਸ਼ਬਦ ਗੁਰਦੇਵ ਨੇ ਵਰਤਿਆ ਹੈ। ਇੱਕ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਆਪ ਅਕਸਰ ਪੜ੍ਹਦੇ ਸੁਣਦੇ ਹੋਵੋਗੇ, ਕਿਉਂਕਿ ਇਹਨਾਂ ਦਿਨਾਂ ਦੇ ਅੰਦਰ, ਕਿਉਂਕਿ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਹੋਲੀ ਆਦਿਕ ਦੇ ਤਿਉਹਾਰਾਂ ਦੇ ਵਿੱਚੋਂ ਵੀ ਖੁਸ਼ੀ ਲੱਭਦੇ ਨੇ, ਆਨੰਦ ਲੱਭਦੇ ਨੇ। ਉੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਸ਼ਬਦ ਵਰਤੇ ਨੇ, ਜਿੱਥੇ ਸਾਹਿਬ ਕਹਿੰਦੇ ਨੇ ਗੁਰ ਸੇਵੋ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ। ਮੰਗਲ ਚਾਰ ਕੀ ਹੈ? ਆਨੰਦ। आज हमारे महा आनंद चिंत लथी भेटे गोबिंद। आज हमारे दर्थ है अज इसे जीवन दे अंदर हुण दे जीवन दे अंदर ही कोई गुरदेव ने आने वाले जन्म का लारा नहीं लाया कहिंदे ने अज ही मैनू महा आनंद की प्राप्ति हो गई। अज ही मेरे घर के अंदर मंगलाचार बन गया, अज ही मेरे घर के अंदर आनंद का वातावरण बन गया, मेरिया सारिया चिंतावां मुक गई, मैं गुरु के अगे नमस्कार कर दिती। फिर गुरदेव ने शब्द वरत्या, कहने लगे आज हमारे ग्रह बसंत, इन दिन बसंत रुत आ गई, मेरे हिरदे घर के अंदर बसंत रुत आ गई, गुण गाए प्रभ तुम दे अंग, बसंत रुत आ गई। हम बसंत रुत वो रुत मनी गई है साडे देश दे अंदर, जिस रुत दे अंदर ना गर्मी ज्यादा हुंदी है ना सर्दी ज्यादा हुंदी है। गर्मी भी इन्नी को मनुख सहार सकदा होवे, सर्दी भी इन्नी को कि मनुख सहार सकदा होवे। जिस रुत दे अंदर बनस्पति दे उत्ते खेड़ा आंदा है, चारे पासे हरियावल आंदी है। मैनू याद आ कुछ साल पहला मैं एक लेख भी इस दे संबंध में लिखिया सी, क्योंकि मैनू समझ नहीं लगी साढ़े घर के अंदर एक परंपरा जिहड़ी है प्रचलित हो चुकी है। साढ़े करीबन करीबन हरेक धार्मिक अस्थान के उत्ते श्री दरबार साहब तो लैके करीबन करीबन सारे वड्डे धार्मिक अस्थाना के अंदर 2 महीने बसंत राग गाया जाता है। माघ का महीना ते फगण का महीना। मेरे दरबार साहब के कुछ जथियों के नाल भी गलबात हो भी दसते हैं कि उस तो बाद 10 महीने जिहड़ा बसंत राग नहीं गाया जाता, केवल 2 महीने माघ दा लोहड़ी की रात नूं शुरू करते हैं ते माघ ते फगणे 2 महीने वह इस बसंत राग का एक शब्द कीर्तन शुरू करन तो पहला जरूर गाते हैं। क्यों गाया जाता है? केवल इन्ना आख देंदे ने कि परंपरा गुरु काल तो तुरी आ रही है, यह गुरु घर की पुरातन मर्यादा है। इस वास्ते 2 महीने इस राग नूं गाया जाना, उस तो बाद 10 महीने इस राग नूं नहीं गाउणा। पर मेरी समझ विच नहीं आया कि माघ ते फगणे 2 महीने क्यों चुने गए बसंत राग गाउण वास्ते। बसंत रुत मनदे होवणगे, पर जदों धन श्री गुरु ग्रंथ साहिब जी दी पावन पवित्र बाणी पढ़दे आं, इस पावन बाणी अंदर बसंत रुत जिहड़ी मन्नी है उह चेत्र ते विसाख मन्नी गई। ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਹੈ ਰਾਮਕਲੀ ਰਾਗ ਦੇ ਅੰਦਰ ਜਿਸ ਦਾ ਸਿਰਲੇਖ ਰੁੱਤੀ ਹੈ। 2-2 ਮਹੀਨਿਆਂ ਦੀ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਰੁੱਤ ਰੱਖ ਕੇ ਉਸ ਪਾਵਨ ਪਵਿੱਤਰ ਬਾਣੀ ਦੀ ਰਚਨਾ ਕੀਤੀ ਹੈ। ਰੁੱਤ ਸਰਸ ਬਸੰਤ ਮਾ ਚੇਤ ਵੈਸਾਖ ਸੁਖ ਮਾਸ ਜੀਓ। ਉੱਥੇ ਜਿਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਸੰਤ ਰੁੱਤ ਦਾ ਜ਼ਿਕਰ ਕਰਦੇ ਨੇ, ਉੱਥੇ ਗੁਰਦੇਵ ਚੇਤਰ ਤੇ ਵੈਸਾਖ ਦੇ ਮਹੀਨੇ ਨੂੰ ਬਸੰਤ ਰੁੱਤ ਗਿਣਦੇ ਨੇ। ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਤੁਖਾਰੀ ਰਾਗ ਦੇ ਅੰਦਰ 12ਵਾਂ ਪੜੋਗੇ, ਉੱਥੇ ਵੀ ਗੁਰਦੇਵ ਕਹਿੰਦੇ ਨੇ ਚੜ ਚੇਤ ਬਸੰਤ ਪਿਆਰੇ ਭਲੀ ਰੁੱਤੇ। ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ। ਫਿਰ ਬਾਜੜਿਓ ਮੇਰੇ ਪਿਆਰੇ ਆਂਗਣ ਧੂੜ ਲੁੱਤੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਚੇਤ ਬਸੰਤ ਪਲਾ ਭਵਰ ਸੁਹਾਵਰੇ ਬਨ ਫੁੱਲੇ ਮੰਝ ਬਾਰ ਮੈਂ ਪਿਰ ਕਰ ਬਾਹੋਰੇ। ਕਹਿਣ ਲੱਗੇ ਚੇਤਰ ਦਾ ਮਹੀਨਾ ਚੜ ਪਿਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਸੰਤ ਦੀ ਰੁੱਤ ਆ ਗਈ, ਜਿਸ ਵੇਲੇ ਚਾਰੇ ਪਾਸੇ ਹਰਿਆਵਲ ਛਾ ਗਈ, ਰੁੱਖਾਂ ਦੇ ਉੱਤੇ ਬਨਸਪਤੀ ਦੇ ਉੱਤੇ ਖੇੜਾ ਆ ਗਿਆ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਆਖਦੇ ਨੇ ਚੇਤਰ ਦਾ ਮਹੀਨਾ ਆਇਆ, ਬਸੰਤ ਦੀ ਰੁੱਤ ਚੜੀ, ਬਾਹਰ ਚਾਰੇ ਪਾਸੇ ਹਰਿਆਵਲਿਆ, ਪਰ ਫਿਰ ਬਾਜੜਿਓ ਮੇਰੇ ਪਿਆਰੇ ਆਂਗਣ ਧੂੜ ਲੁੱਤੇ। ਆਂਗਣ ਕਹਿੰਦੇ ਨੇ ਵਿਹੜੇ ਨੂੰ। ਕਹਿਣ ਲੱਗੇ ਜਿਸ ਇਸਤਰੀ ਦੇ ਕੰਤ ਨੇ ਘਰ ਆਉਣਾ ਹੋਵੇ ਉਹ ਆਪਣੇ ਘਰ ਦੀ ਸਫਾਈ ਬੜੇ ਚਾਅ ਦੇ ਨਾਲ ਕਰਦੀ ਹੈ, ਬੜੇ ਉਤਸ਼ਾਹ ਦੇ ਨਾਲ ਕਰਦੀ ਹੈ, ਪਰ ਜਿਸ ਇਸਤਰੀ ਨੂੰ ਆਪਣੇ ਕੰਤ ਦੇ ਘਰ ਆਉਣ ਦੀ ਆਸ ਹੀ ਕੋਈ ਨਾ ਹੋਵੇ, ਉਹਦੇ ਘਰ ਦੇ ਅੰਦਰ ਖਿਲਾਰਾ ਹੀ ਪਿਆ ਰਹਿੰਦਾ, ਘਰ ਦੀ ਸਫਾਈ ਕਰਨ ਦਾ ਉਹਨੂੰ ਖਿਆਲ ਹੀ ਨਹੀਂ ਆਉਂਦਾ, ਉਹਦੇ ਮਨ ਦੇ ਅੰਦਰ ਰੀਝ ਨਹੀਂ ਉੱਠਦੀ ਮੈਂ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਾਂ। ਕਹਿੰਦੇ ਨੇ ਚੇਤ ਦਾ ਮਹੀਨਾ ਚੜਿਆ, ਬਸੰਤ ਦੀ ਰੁੱਤ ਤੇ ਬਹੁਤ ਵਧੀਆ ਆ ਗਈ, ਬਾਹਰ ਤੇ ਬਹੁਤ ਹਰਿਆਵਲਿਆ, ਪਰ ਰੱਬ ਜੀ ਤੁਸੀਂ ਮੇਰੇ ਹਿਰਦੇ ਘਰ ਦੇ ਵਿੱਚ ਨਹੀਂ ਆਏ, ਇਸ ਵਾਸਤੇ ਆਂਗਣ ਧੂੜ ਲੁੱਤੇ, ਮੇਰੇ ਹਿਰਦੇ ਘਰ ਦਾ ਜਿਹੜਾ ਵਿਹੜਾ ਹੈ ਉਹ ਤੇ ਮਿੱਟੀ ਘੱਟੇ ਦੇ ਨਾਲ ਭਰਿਆ ਪਿਆ ਹੈ। ਸੋ ਖੈਰ ਮੈਂ ਬੇਨਤੀ ਫਿਰ ਦੁਹਰਾ ਦਿਆਂ, ਕੁਝ ਇਹੋ ਜਿਹੀਆਂ ਧਾਰਨਾਵਾਂ ਨੇ ਜਿਹੜੀਆਂ ਕੇਵਲ ਅਸੀਂ ਪੁਰਾਤਨ ਪਰੰਪਰਾ ਦੇ ਨਾਮ ਦੇ ਉੱਤੇ ਅਸੀਂ ਅਪਣਾਈ ਜਾ ਰਹੇ ਹਾਂ, ਉਸ ਦੇ ਸੰਬੰਧ ਦੇ ਵਿੱਚ ਜਿਹੜੀ ਸੱਚਾਈ ਹੈ ਨਾ ਤੇ ਸਾਨੂੰ ਪਤਾ ਹੁੰਦੀ ਹੈ ਨਾ ਅਸੀਂ ਕਿਸੇ ਨੂੰ ਉਹ ਦੱਸਦੇ ਹਾਂ। ਮੈਨੂੰ ਅੱਜ ਤੱਕ ਨਹੀਂ ਸਮਝ ਲੱਗੀ ਕਿਉਂ ਕੇਵਲ ਮਾਘ ਤੇ ਫੱਗਣ ਦਾ ਮਹੀਨਾ ਹੀ ਇਸ ਵਾਸਤੇ ਚੁਣਿਆ ਗਿਆ ਕਿ ਇਹਨਾਂ ਦੋ ਮਹੀਨਿਆਂ ਦੇ ਅੰਦਰ ਹੀ ਬਸੰਤ ਰਾਗ ਗਾਉਣਾ, ਬਾਕੀ 10 ਮਹੀਨੇ ਇਸ ਰਾਗ ਨੂੰ ਨਹੀਂ ਗਾਉਣਾ। ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਗੁਰੂ ਨਾਨਕ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਸੰਤ ਰੁੱਤ ਜਿਹੜੀ ਹੈ ਚੇਤਰ ਤੇ ਵੈਸਾਖ ਦੇ ਮਹੀਨੇ ਨੂੰ ਗਿਣਦੇ ਨੇ। ਮਹਾਨ ਕੋਸ਼ ਦੇ ਅੰਦਰ ਵੀ ਬਸੰਤ ਰੁੱਤ ਦਾ ਸਮਾਂ ਜਿਹੜਾ ਚੇਤਰ ਤੇ ਵੈਸਾਖ ਦਾ ਹੀ ਭਾਈ ਸਾਹਿਬ ਜੀ ਨੇ ਲਿਖਿਆ ਹੈ। ਖੈਰ ਗੁਰਦੇਵ ਜੀ ਨੇ ਬਸੰਤ ਸ਼ਬਦ ਪਾਵਨ ਬਾਣੀ ਅੰਦਰ ਵਰਤੇ ਆਨੰਦ ਵਾਸਤੇ, ਕਿਉਂਕਿ ਬਸੰਤ ਦੀ ਰੁੱਤ ਜਿਹੜੀ ਹੈ ਸਾਡੇ ਦੇਸ਼ ਦੇ ਅੰਦਰ ਸੁਹਾਵਣੀ ਰੁੱਤ ਗਿਣੀ ਗਈ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਅੱਜ ਹਮਾਰੇ ਗ੍ਰਹਿ ਬਸੰਤ, ਅੱਜ ਮੇਰੇ ਘਰ ਦੇ ਅੰਦਰ ਬਸੰਤ ਰੁੱਤ ਆ ਗਈ, ਮੇਰੇ ਹਿਰਦੇ ਘਰ ਦੇ ਅੰਦਰ ਖੇੜਾ ਆ ਗਿਆ। ਗੁਣ ਗਾਏ ਪ੍ਰਭ ਤੁਮ ਬੇਅੰਤ, ਹੇ ਰੱਬ ਜੀ ਜਦੋਂ ਦੇ ਮੈਂ ਤੁਹਾਡੇ ਗੁਣ ਗਾਏ ਨੇ, ਫਿਰ ਕਹਿਣ ਲੱਗੇ ਅੱਜ ਹਮਾਰੇ ਬਣੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਫਾਗ ਦਾ ਅਰਥ ਹੈ ਫੱਗਣ ਦੇ ਮਹੀਨੇ ਦਾ ਤਿਉਹਾਰ, ਹੋਲੀ ਆਦਿਕ ਦਾ ਤਿਉਹਾਰ, ਲੋਕੀ ਇੱਕ ਦੂਸਰੇ ਦੇ ਉੱਤੇ ਰੰਗ ਆਦਿਕ ਪਾਉਂਦੇ ਨੇ, ਸਮਝਦੇ ਨੇ ਕਿ ਇਸ ਦੂਸਰੇ ਇੱਕ ਦੂਸਰੇ ਦੇ ਉੱਤੇ ਰੰਗ ਆਦਿਕ ਪਾਉਣ ਦੇ ਨਾਲ ਸਾਨੂੰ ਖੁਸ਼ੀ ਮਿਲੇਗੀ, ਸਾਨੂੰ ਪ੍ਰਸੰਨਤਾ ਮਿਲੇਗੀ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਹੀਂ, ਮੈਂ ਵੀ ਹੋਲੀ ਖੇਡੀ ਹੈ, ਪਰ ਹੋਲੀ ਕਿੰਨੀ ਸੰਤ ਸੇਵਾ, ਸਤਸੰਗਤ ਦੀ ਸੇਵਾ ਕਰਨੀ। ਕਹਿਣ ਲੱਗੇ ਮੇਰੇ ਵਾਸਤੇ ਤੇ ਇਹ ਹੋਲੀ ਹੈ। ਤੋ ਸਾਹਿਬ ਧੰਨ ਗੁਰੂ ਨਾਨਕ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਫਿਰ ਥੋੜਾ ਇਸ ਪਾਸੇ ਵੱਲ ਨੂੰ ਪਰਤਣਾ। ਕਹਿੰਦੇ ਨੇ ਮੈਨੂੰ ਆਨੰਦ ਮਿਲਿਆ, ਕਿਵੇਂ ਮਿਲਿਆ? ਕਹਿਣ ਲੱਗੇ ਨਾ ਤੇ ਹੋਲੀਆਂ ਦੇ ਵਿੱਚੋਂ ਆਨੰਦ ਮਿਲਿਆ, ਨਾ ਤੀਰਥਾਂ ਦੀ ਯਾਤਰਾ ਕਰਕੇ ਆਨੰਦ ਮਿਲਿਆ, ਨਾ ਦੁਨੀਆਂ ਵਾਲੀ ਦੌੜ ਭੱਜ ਕਰਕੇ ਆਨੰਦ ਮਿਲਿਆ। ਕਹਿਣ ਲੱਗੇ ਮੈਨੂੰ ਆਨੰਦ ਉਦੋਂ ਮਿਲਿਆ ਜਦੋਂ ਮੈਨੂੰ ਗੁਰੂ ਮਿਲ ਗਿਆ, ਤੇ ਗੁਰੂ ਮਿਲ ਗਿਆ ਇਸ ਦੀ ਨਿਸ਼ਾਨੀ ਕੀ ਹੈ? ਕਹਿਣ ਲੱਗੇ ਸਹਿਜ ਸੇਤੀ, ਇਹਦੇ ਨਾਲ ਮੇਰੇ ਜੀਵਨ ਦੇ ਅੰਦਰ ਅਡੋਲਤਾ ਆਈ, ਮੇਰੇ ਜੀਵਨ ਦੇ ਅੰਦਰ ਸਥਿਰਤਾ ਆ ਗਈ, ਮੇਰਾ ਮਨ ਜਿਹੜਾ ਵਿਕਾਰਾਂ ਵਾਲੇ ਪਾਸੇ ਡੋਲਣ ਤੋਂ ਰੁਕ ਗਿਆ। ਹੁਣ ਇਸ ਗੱਲ ਨੂੰ ਥੋੜਾ ਹੋਰ ਸਮਝ ਲੈਣਾ, ਕਿਉਂਕਿ ਕੁਝ ਸ਼ਬਦ ਗੁਰਬਾਣੀ ਦੇ ਇਹੋ ਜਿਹੇ ਨੇ, ਓਪਰੀ ਨਜ਼ਰੇ ਅਸੀਂ ਬੜੀ ਵਾਰੀ ਪੜ੍ਹਦੇ ਹਾਂ। ਮੈਂ ਪਿਛਲੇ ਦਿਨ ਇੱਕ ਸ਼ਬਦ ਦੇਖ ਰਹੇ ਹਾਂ, ਅਸੀਂ ਬੜਾ ਪ੍ਰਚਲਿਤ ਆ, ਅਸੀਂ ਕਹਿੰਦੇ ਹਾਂ ਵੀ ਸੱਤ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੀ ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਅਸੀਂ ਆਖਦੇ ਹਾਂ ਧਰਤੀ ਹਰੀ ਭਰੀ ਹੋ ਜਾਂਦੀ ਹੈ ਜਿੱਥੇ ਗੁਰੂ ਆਣ ਕੇ ਬਹਿ ਜਾਂਦਾ ਹੈ। ਅਸੀਂ ਕੇਵਲ ਓਪਰੇ ਓਪਰੇ ਅਰਥ ਜਿਹੜੇ ਆ ਇਹਨਾਂ ਸ਼ਲੋਕਾਂ ਦੇ, ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਲੈ ਲੈਂਦੇ ਹਾਂ। ਸ਼ਾਇਦ ਇੱਥੋਂ ਹੀ ਸਾਡੇ ਮਨਾਂ ਦੇ ਅੰਦਰ ਕੁਝ ਇਹੋ ਜਿਹੇ ਵਹਿਮ ਬਣ ਜਾਂਦੇ ਨੇ। ਅਸੀਂ ਨਵਾਂ ਘਰ ਬਣਾਉਂਦੇ ਹਾਂ, ਕਹਿੰਦੇ ਘਰ ਦੇ ਅੰਦਰ ਪਹਿਲਾਂ ਸਤਿਗੁਰਾਂ ਦੇ ਚਰਨ ਪਵਾਉਣੇ ਨੇ, ਸਤਿਗੁਰਾਂ ਦਾ ਪਾਵਨ ਸਰੂਪ ਘਰ ਦੇ ਅੰਦਰ ਲਿਆਂਦਾ ਜਾਂਦਾ ਹੈ, ਪਾਵਨ ਬਾਣੀ ਦਾ ਪਾਠ ਕੀਤਾ ਜਾਂਦਾ ਹੈ, ਤੇ ਜਿਸ ਵੇਲੇ ਭੋਗ ਪੈ ਜਾਂਦਾ ਫਿਰ ਅਸੀਂ ਕੀ ਕਰਦੇ ਹਾਂ? ਸਤਿਗੁਰਾਂ ਦਾ ਸਰੂਪ ਸਿਰ ਦੇ ਉੱਤੇ ਚੱਕ ਕੇ ਇਕੱਲੇ ਇਕੱਲੇ ਕਮਰੇ ਦਾ ਚੱਕਰ ਲਗਾਉਂਦੇ ਹਾਂ। ਘਰ ਦੇ ਅੰਦਰ ਜਿੰਨੇ ਕਮਰੇ ਨੇ ਸਾਰੇ ਕਮਰਿਆਂ ਦੇ ਅੰਦਰ ਸਤਿਗੁਰਾਂ ਦਾ ਸਰੂਪ ਲੈ ਕੇ ਜਾਂਦੇ ਹਾਂ। ਮਨ ਦੇ ਅੰਦਰ ਖਿਆਲ ਸਾਡੇ ਇਹੀ ਹੈ ਕਿ ਸਤਿਗੁਰਾਂ ਦੇ ਚਰਨ ਪੈਣ ਦੇ ਨਾਲ ਸਾਡਾ ਘਰ ਪਵਿੱਤਰ ਹੋ ਗਿਆ, ਕਿਉਂਕਿ ਬਾਣੀ ਕਹਿੰਦੀ ਹੈ ਸਤਿ ਧਰਤੀ ਪਈ ਹਰਿਆ ਬਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਗੁਰੂ ਆਣ ਕੇ ਬਹਿ ਜਾਂਦਾ ਹੈ ਉਹ ਧਰਤੀ ਹਰੀ ਭਰੀ ਹੋ ਜਾਂਦੀ ਹੈ। ਗੁਰਦੇਵ ਨੇ ਇਹ ਗੱਲ ਆਖੀ ਹੈ, ਇਸ ਗੱਲ ਦੇ ਉੱਤੇ ਤੇ ਕੋਈ ਸ਼ੱਕ ਨਹੀਂ, ਇਸ ਗੱਲ ਦੇ ਉੱਤੇ ਤੇ ਕੋਈ ਕਿੰਤੂ ਪਰੰਤੂ ਕੀਤਾ ਜਾ ਹੀ ਨਹੀਂ ਸਕਦਾ। ਵੀ ਜਿੱਥੇ ਗੁਰੂ ਬੈਠਾ ਹੋਵੇ ਉਹ ਧਰਤੀ ਹਰੀ ਭਰੀ ਹੁੰਦੀ ਹੈ ਕਿ ਨਹੀਂ ਹੁੰਦੀ, ਉਹ ਧਰਤੀ ਭਾਗਾਂ ਵਾਲੀ ਹੁੰਦੀ ਹੈ ਕਿ ਨਹੀਂ ਹੁੰਦੀ, ਉਹ ਜਗ੍ਹਾ ਪੂਜਣ ਯੋਗ ਹੁੰਦੀ ਹੈ ਕਿ ਨਹੀਂ ਹੁੰਦੀ। ਕਿਉਂਕਿ ਅਸੀਂ ਪੜ੍ਹਦੇ ਹਾਂ ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ ਸੋ ਥਾਣ ਸੋ ਆਵਾ ਰਾਮ ਰਾਜੇ, ਗੁਰਸਿੱਖੀ ਸੋ ਥਾਣ ਪਾਲਿਆ ਲੈ ਧੂੜ ਮੁੱਖ ਲਾਵਾ। ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਨੇ ਜਿੱਥੇ ਜਾ ਕੇ ਗੁਰੂ ਬੈਠਾ ਹੋਇਆ ਹੋਵੇ। ਗੁਰਸਿੱਖ ਬਾਣੀ ਕਹਿੰਦੇ ਉਸ ਜਗ੍ਹਾ ਦੀ ਧੂੜ ਜਿਹੜੀ ਆਪਣੇ ਮੱਥੇ ਦੇ ਉੱਤੇ ਲਗਾਉਂਦੇ ਨੇ, ਉਸ ਜਗ੍ਹਾ ਨੂੰ ਪੂਜਦੇ ਨੇ, ਕਹਿੰਦੇ ਨੇ ਇਸ ਜਗ੍ਹਾ ਦੇ ਉੱਤੇ ਮੇਰਾ ਗੁਰੂ ਬੈਠਾ। ਇਸ ਵਾਸਤੇ ਜਿਹੜੇ ਇਹਨਾਂ ਸ਼ਬਦਾਂ ਦੇ ਸ਼ਾਬਦਿਕ ਅਰਥ ਨੇ ਉਹਨਾਂ ਦੇ ਉੱਤੇ ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ, ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਵੀ ਇਹ ਗਲਤ ਸਹੀ ਗੱਲ ਸਹੀ ਹੈ ਜਾਂ ਗਲਤ ਆ। ਵੀ ਜਿੱਥੇ ਗੁਰੂ ਆਣ ਕੇ ਬਹਿੰਦਾ ਹੈ ਉਹ ਜਗ੍ਹਾ ਜਿਹੜੀ ਹੈ ਪਵਿੱਤਰ ਹੁੰਦੀ ਹੈ ਕਿ ਨਹੀਂ ਹੁੰਦੀ, ਪਰ ਦੇਖਣਾ ਪਏਗਾ। ਉਹ ਜਗ੍ਹਾ ਵਾਕਈ ਪਵਿੱਤਰ ਹੋ ਗਈ ਹੈ ਕਿ ਨਹੀਂ ਹੋਈ, ਉਹ ਜਗ੍ਹਾ ਵਾਕਈ ਪੂਜਣ ਯੋਗ ਹੋ ਗਈ ਹੈ ਕਿ ਨਹੀਂ ਹੋਈ। ਜਿਸ ਮਨੁੱਖ ਨੇ ਆਪਣਾ ਨਵਾਂ ਘਰ ਬਣਾ ਕੇ ਨਵੇਂ ਘਰ ਦੇ ਅੰਦਰ ਸਤਿਗੁਰਾਂ ਦੇ ਮੁਬਾਰਕ ਚਰਨ ਪਾਏ, ਪਾਵਨ ਬਾਣੀ ਦਾ ਪਾਠ ਕੀਤਾ, ਫਿਰ ਘਰ ਦੇ ਇਕੱਲੇ ਇਕੱਲੇ ਕਮਰੇ ਦੇ ਅੰਦਰ ਸਤਿਗੁਰਾਂ ਦਾ ਸਰੂਪ ਲੈ ਕੇ ਗਿਆ ਹੋਵੇ, ਮਨ ਦੇ ਅੰਦਰ ਤੇ ਇਹੀ ਧਾਰਨਾ ਕੰਮ ਕਰਦੀ ਹੈ ਵੀ ਸਤਿਗੁਰਾਂ ਦੇ ਚਰਨ ਪਏ ਨੇ, ਘਰ ਪਵਿੱਤਰ ਹੋ ਗਿਆ। ਪਰ ਪਤਾ ਚੱਲੇਗਾ ਜਦੋਂ ਸਤਿਗੁਰਾਂ ਦਾ ਸਰੂਪ ਗੁਰਦੁਆਰੇ ਪਹੁੰਚ ਗਿਆ ਸ਼ਾਮ ਵੇਲੇ ਉਸ ਘਰ ਦਾ ਵਾਤਾਵਰਣ ਕਿਹੋ ਜਿਹਾ ਹੈ, ਰਾਤ ਵੇਲੇ ਉਸ ਘਰ ਦਾ ਮਾਹੌਲ ਕਿਹੋ ਜਿਹਾ ਹੈ। ਜੇ ਸ਼ਾਮ ਹੁੰਦਿਆਂ ਸਰ ਉਸੇ ਘਰ ਦੇ ਅੰਦਰ ਸ਼ਰਾਬ ਦੀਆਂ ਬੋਤਲਾਂ ਖੁੱਲ ਚੁੱਕੀਆਂ ਨੇ, ਨਸ਼ਿਆਂ ਦਾ ਦੌਰ ਚੱਲ ਰਿਹਾ ਹੈ, ਅਸ਼ਲੀਲਤਾ ਦੇ ਗੰਦੇ ਗਾਣੇ ਉੱਥੇ ਗਾਏ ਜਾ ਰਹੇ, ਕੀ ਉਹ ਜਗ੍ਹਾ ਵਾਕਈ ਪੂਜਣ ਯੋਗ ਹੋਏਗੀ? ਕੀ ਉਹ ਜਗ੍ਹਾ ਵਾਕਈ ਇਹੋ ਜਿਹੀ ਹੋਏਗੀ ਵੀ ਉਸ ਜਗ੍ਹਾ ਦੀ ਧੂੜ ਗੁਰਸਿੱਖ ਆਪਣੇ ਮੱਥੇ ਦੇ ਉੱਤੇ ਲਗਾਉਂਦਾ ਹੋਵੇ? ਕਹਿਣਾ ਪਏਗਾ ਜਗ੍ਹਾ ਪਵਿੱਤਰ ਨਹੀਂ ਹੋਈ। ਫਿਰ ਫਰਕ ਕਿੱਥੇ ਰਹਿ ਗਿਆ, ਕਮੀ ਕਿੱਥੇ ਰਹਿ ਗਈ? ਵੀ ਸਤਿਗੁਰੂ ਤੇ ਆਏ ਸਨ, ਸਤਿਗੁਰਾਂ ਨੂੰ ਤੇ ਇਕੱਲੇ ਇਕੱਲੇ ਕਮਰੇ ਦੇ ਵਿੱਚ ਅਸੀਂ ਲੈ ਕੇ ਗਏ, ਜਗ੍ਹਾ ਸਾਡੀ ਫਿਰ ਪਵਿੱਤਰ ਨਹੀਂ ਹੋਈ, ਜਗ੍ਹਾ ਸਾਡੀ ਫਿਰ ਵੀ ਇਸ ਯੋਗ ਨਹੀਂ ਹੋਈ ਵੀ ਉਸ ਜਗ੍ਹਾ ਦੀ ਪੂਜਾ ਕੀਤੀ ਜਾ ਸਕੇ, ਉਸ ਜਗ੍ਹਾ ਦੀ ਧੂੜ ਆਪਣੇ ਮੱਥੇ ਦੇ ਉੱਤੇ ਲਗਾਈ ਜਾ ਸਕੇ। ਸੋ ਇਹਦਾ ਭਾਵ ਗੁਰਬਾਣੀ ਦੀਆਂ ਜਿਹੜੀਆਂ ਇਹੋ ਜਿਹੀਆਂ ਪੰਕਤੀਆਂ ਨੇ ਉਹਨਾਂ ਪੰਕਤੀਆਂ ਨੂੰ ਗਹਿਰਾਈ ਦੇ ਨਾਲ ਸਾਨੂੰ ਸਮਝਣਾ ਪਏਗਾ। ਜਦੋਂ ਗੁਰਦੇਵ ਕਹਿੰਦੇ ਨੇ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ, ਹਰਿਆਵਲੀ ਹੋ ਜਾਂਦੀ ਹੈ ਜਿੱਥੇ ਗੁਰੂ ਜਾ ਕੇ ਬਹਿ ਜਾਂਦਾ ਹੈ, ਜਿੱਥੇ ਗੁਰੂ ਜਾ ਕੇ ਬਹਿ ਜਾਂਦਾ ਹੈ ਉਹਦਾ ਭਾਵ ਕੇਵਲ ਇਹਨਾਂ ਨੇ ਵੀ ਗੁਰੂ ਸਰੀਰ ਕਰਕੇ ਕਿੱਥੇ ਜਾ ਕੇ ਬੈਠਾ ਹੈ ਜਾਂ ਸਤਿਗੁਰਾਂ ਦਾ ਪਾਵਨ ਸਰੂਪ ਕਿੱਥੇ ਲਿਆ ਕੇ ਪ੍ਰਕਾਸ਼ ਕੀਤਾ, ਨਹੀਂ। ਉਸਦਾ ਭਾਵ ਹੈ ਗੁਰੂ ਦੀ ਸਿੱਖਿਆ ਕਿਸ ਘਰ ਦੇ ਅੰਦਰ ਟਿਕੀ ਹੈ, ਗੁਰੂ ਦਾ ਉਪਦੇਸ਼ ਕਿਸ ਘਰ ਦੇ ਅੰਦਰ ਟਿਕਿਆ ਹੈ, ਗੁਰੂ ਦਾ ਸ਼ਬਦ ਗੁਰੂ ਦੇ ਬੋਲ ਜਿਹੜੇ ਨੇ ਕਿਸ ਘਰ ਦੇ ਅੰਦਰ ਟਿਕੇ ਨੇ। ਉਹ ਧਰਤੀ ਹਰਿਆਵਲੀ ਹੈ, ਉਹ ਘਰ ਭਾਗਾਂ ਵਾਲਾ ਹੈ ਜਿਸ ਘਰ ਦੇ ਅੰਦਰ ਗੁਰੂ ਦੇ ਉਪਦੇਸ਼ ਟਿਕੇ ਹੋਏ ਨੇ, ਜਿਸ ਘਰ ਦੇ ਅੰਦਰ ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ। ਇਸੇ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਆਖਿਆ ਸੀ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ ਵਿਖ ਕਹਿੰਦੇ ਨੇ ਕਦਮਾਂ ਨੂੰ, ਉੱਥੇ ਜਦੋਂ ਸਥਾਨ ਦੀ ਗੱਲ ਕੀਤੀ ਗੁਰੂ ਕਿਸ ਸਥਾਨ ਦੇ ਉੱਤੇ ਜਾ ਕੇ ਕਦਮ ਰੱਖਦਾ ਹੈ? ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਉਸ ਸਥਾਨ ਨੂੰ ਧਨ ਧਨ ਕਹਿੰਦੇ ਨੇ, ਪਰ ਗੁਰਦੇਵ ਕਹਿੰਦੇ ਨੇ ਉਹ ਸਥਾਨ ਬਾਹਰ ਨਹੀਂ ਕਿਧਰੇ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਮਨੁੱਖੀ ਹਿਰਦਾ ਉਹ ਥਾਂ ਹੈ, ਜਿਸ ਮਨੁੱਖੀ ਹਿਰਦੇ ਰੂਪੀ ਅਸਥਾਨ ਦੇ ਵਿੱਚ ਗੁਰੂ ਨੇ ਆਪਣੇ ਕਦਮ ਰੱਖੇ ਨੇ। ਆਪਣੇ ਘਰ ਦੇ ਵਿੱਚ ਤੇ ਗੁਰੂ ਦਾ ਚੱਕਰ ਲਗਾ ਲਿਆ, ਪਰ ਆਪਣੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਨਹੀਂ ਟਿਕਾਈ। ਜਿੱਥੇ ਗੁਰੂ ਆਣ ਕੇ ਰਹਿਣਾ ਚਾਹੁੰਦਾ ਉਸ ਘਰ ਦੇ ਦਰਵਾਜ਼ੇ ਤੇ ਗੁਰੂ ਵਾਸਤੇ ਬੰਦ ਕੀਤੇ ਹੋਏ ਨੇ। ਗੁਰੂ ਤੇਰੇ ਸੋਨੇ ਦੇ ਮਹੱਲਾਂ ਵਿੱਚ ਰਹਿਣਾ ਨਹੀਂ ਚਾਹੁੰਦਾ, ਗੁਰੂ ਤੇਰੇ ਹਿਰਦੇ ਦੇ ਘਰ ਦੇ ਵਿੱਚ ਰਹਿਣਾ ਚਾਹੁੰਦਾ ਹੈ। ਜਿਸ ਘਰ ਦੇ ਵਿੱਚ ਰਹਿਣ ਵਾਲੇ ਮਨੁੱਖ ਮਾਤਰ ਨੇ ਆਪਣੇ ਹਿਰਦੇ ਦੇ ਅੰਦਰ ਗੁਰੂ ਨੂੰ ਥਾਂ ਦਿੱਤੀ ਹੋਈ ਹੋਵੇਗੀ, ਉਹ ਜਗ੍ਹਾ ਭਾਗਾਂ ਵਾਲੀ ਹੈ, ਉਹ ਘਰ ਭਾਗਾਂ ਵਾਲਾ ਹੈ, ਉਹ ਜਗ੍ਹਾ ਹਰਿਆਵਲੀ ਹੈ। ਉਸ ਘਰ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਦਾ ਵਾਤਾਵਰਣ ਬਣੇਗਾ। ਗੁਰਦੇਵ ਕਹਿੰਦੇ ਨੇ ਆਨੰਦ ਭਇਆ, ਮੈਨੂੰ ਆਨੰਦ ਆ ਗਿਆ, ਇਹ ਮੇਰੀ ਮਾਂ ਕਦੋਂ ਸਤਿਗੁਰੂ ਮੈਂ ਪਾਇਆ, ਮੈਨੂੰ ਗੁਰੂ ਮਿਲ ਪਿਆ। ਗੁਰੂ ਕਿਵੇਂ ਮਿਲਿਆ? ਕੇਵਲ ਸਰੀਰ ਕਰਕੇ ਨਹੀਂ ਮਿਲਿਆ, ਕਹਿਣ ਲੱਗੇ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਗੁਰੂ ਮੈਨੂੰ ਆਤਮਕ ਅਡੋਲਤਾ ਦੇ ਨਾਲ ਮਿਲਿਆ, ਗੁਰੂ ਦੇ ਮਿਲਾਪ ਦੀ ਬਰਕਤ ਦੇ ਨਾਲ ਮੇਰਾ ਮਨ ਜਿਹੜਾ ਵਿਕਾਰਾਂ ਵਾਲੇ ਪਾਸੇ ਡੋਲਣੋਂ ਹਟ ਗਿਆ ਹੈ, ਮੇਰਾ ਮਨ ਜਿਹੜਾ ਹੁਣ ਨਾ ਤੇ ਪਰਾਇਆ ਰੂਪ ਵੇਖ ਕੇ ਡੋਲਦਾ ਹੈ, ਮੇਰਾ ਮਨ ਜਿਹੜਾ ਹੁਣ ਨਾ ਪਰਾਏ ਦੇ ਪਦਾਰਥ ਵੇਖ ਕੇ ਡੋਲਦਾ ਹੈ। ਮਨੁੱਖ ਨੇ ਤਨ ਦੇ ਉੱਤੇ ਧਰਮ ਦੇ ਚਿੰਨ ਤੇ ਧਾਰਨ ਕੀਤੇ ਹੋਏ ਨੇ, ਪਰਾਇਆ ਰੂਪ ਦੇਖ ਕੇ ਵੀ ਡੋਲਦਾ ਹੋਵੇ, ਪਰਾਏ ਪਦਾਰਥ ਵੇਖ ਕੇ ਵੀ ਡੋਲਦਾ ਹੋਵੇ, ਕਹਿਣਾ ਪਏਗਾ ਗੁਰੂ ਨਹੀਂ ਮਿਲੇ। ਇੱਕ ਸ਼ਬਦ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਆਸਾ ਰਾਗ ਦੇ ਅੰਦਰ, ਉਹਦੇ ਵਿੱਚ ਗੁਰਦੇਵ ਨੇ ਆਨੰਦ ਦੀ ਜਗ੍ਹਾ ਤੇ ਮਹਾਂ ਆਨੰਦ ਸ਼ਬਦ ਵਰਤਿਆ, ਮਹਾਂ ਆਨੰਦ ਗੁਰ ਸ਼ਬਦ ਵਿਚਾਰ। ਕਹਿੰਦੇ ਨੇ ਗੁਰੂ ਦੀਆਂ ਸਿੱਖਿਆਵਾਂ ਦੀ ਵਿਚਾਰ ਮੈਂ ਆਪਣੇ ਜੀਵਨ ਦੇ ਅੰਦਰ ਕੀਤੀ, ਮੇਰੇ ਜੀਵਨ ਦੇ ਅੰਦਰ ਮਹਾਨ ਆਨੰਦ ਦੀ ਉਤਪਤੀ ਹੋ ਗਈ। ਪਰ ਜਦੋਂ ਉਸ ਸ਼ਬਦ ਦੇ ਆਰੰਭਕ ਪੰਕਤੀਆਂ ਤੁਸੀਂ ਧਿਆਨ ਦੇ ਵਿੱਚ ਲਿਆਓਗੇ, ਉਹਨਾਂ ਆਰੰਭਕ ਪੰਕਤੀਆਂ ਦੇ ਅੰਦਰ ਸਾਹਿਬ ਗੁਰਦੇਵ ਜੀ ਨੇ ਕੁਝ ਜੀਵਨ ਦੇ ਅੰਦਰ ਆਉਣ ਵਾਲੀਆਂ ਤਬਦੀਲੀਆਂ ਦਾ ਜ਼ਿਕਰ ਕੀਤਾ ਹੈ। ਉਸੇ ਮਹਾਂ ਆਨੰਦ ਵਾਸਤੇ ਗੁਰਦੇਵ ਨੇ ਸ਼ਬਦ ਪ੍ਰੇਮ ਰਸ ਵਰਤੇ, ਰਹਾਓ ਵਾਲੀਆਂ ਪੰਕਤੀਆਂ ਦੇ ਵਿੱਚ ਆਖਿਆ ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ, ਜਿਸ ਨੂੰ ਗੁਰੂ ਅਮਰਦਾਸ ਮਹਾਂ ਆਨੰਦ ਆਖਦੇ ਨੇ, ਪਾਵਨ ਬਾਣੀ ਮਹਾਂ ਆਨੰਦ ਆਖਦੀ ਹੈ, ਦੁਨੀਆਂ ਦੇ ਲੋਕੋ ਮੈਨੂੰ ਪ੍ਰੇਮ ਰਸ ਮਿਲ, ਮੇਰੇ ਜੀਵਨ ਦੇ ਅੰਦਰ ਆਨੰਦ ਹੀ ਆਨੰਦ ਦਾ ਮਾਹੌਲ ਬਣ ਗਿਆ। ਕਿਵੇਂ ਬਣਿਆ? ਕਹਿਣ ਲੱਗੇ ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਗੁਰੂ ਨੇ ਮੈਨੂੰ ਹਰੀ ਦਾ ਨਾਮ ਦਿੱਤਾ, ਗੁਰੂ ਨੇ ਮੈਨੂੰ ਪਰਮਾਤਮਾ ਦੇ ਗੁਣਾਂ ਦੇ ਨਾਲ ਜੋੜ ਦਿੱਤਾ, ਜਿਸ ਦੀ ਬਰਕਤ ਦੇ ਨਾਲ ਦੁਰਜਨ ਮਾਰੇ ਵੈਰੀ ਸੰਘਾਰੇ, ਜਿਹੜੇ ਮੇਰੇ ਆਤਮਕ ਜੀਵਨ ਦੇ ਵੈਰੀ ਸਨ ਮਾਰ ਦਿੱਤੇ। ਕਹਿੰਦੇ ਨੇ ਸੱਸੂ ਤੇ ਪਿਰਕੀਨੀ ਵਾਖ, ਦੇਰ ਜਿਠਾਣੀ ਮੋਈ ਦੁੱਖ ਸੰਤਾਪ, ਕਰਕੇ ਜਠੇਰੇ ਕੀ ਚੁੱਕੀ ਕਾਣ, ਪਿਰ ਰੱਖਿਆ ਕਿੰਨੀ ਸੁਗੜ ਸੁਜਾਣ। ਮਾਲਕ ਨੇ ਮੇਰੀ ਰੱਖਿਆ ਕੀਤੀ। ਹੁਣ ਸਾਡੇ ਪੇਂਡੂ ਕਲਚਰ ਦਾ, ਪੇਂਡੂ ਘਰਾਂ ਦਾ ਜਿਹੜਾ ਵਾਤਾਵਰਣ ਹੈ, ਉਹਦਾ ਨਕਸ਼ਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਪੰਕਤੀਆਂ ਦੇ ਅੰਦਰ ਸਾਡੇ ਸਾਹਮਣੇ ਖਿੱਚਿਆ ਹੈ। ਅਸੀਂ ਤੱਕਦੇ ਹਾਂ ਆਮ ਇਹੋ ਜਿਹਾ ਵਰਤਾਰਾ ਘਰਾਂ ਦੇ ਵਿੱਚ ਵਰਤਦਾ, ਜਿਸ ਵੇਲੇ ਕੋਈ ਨਵ ਵਿਆਹੀ ਮੁਟਿਆਰ ਆਪਣੇ ਸਹੁਰੇ ਘਰ ਦੇ ਵਿੱਚ ਜਾਂਦੀ ਹੈ, ਦੋ ਚਾਰ ਪੰਜ ਸੱਤ ਦਸ ਦਿਨ ਸਾਰੇ ਉਹਦੀ ਬੜੀ ਆਉ ਭਗਤ ਕਰਦੇ ਨੇ, ਫਿਰ ਹੌਲੀ ਹੌਲੀ ਕੀ ਹੁੰਦਾ, ਛੋਟੀ ਛੋਟੀ ਗੱਲ ਦੇ ਉੱਤੇ ਟੋਕ ਟਕਾਈ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ, ਉਹਦਾ ਜੀਣਾ ਔਖਾ ਹੋ ਜਾਂਦਾ। ਪਰ ਇਹਨਾਂ ਹਾਲਾਤਾਂ ਦੇ ਅੰਦਰ ਜੇ ਉਹਦਾ ਕੰਤ ਉਹਦੇ ਵੱਲ ਹੋਵੇ, ਫਿਰ ਉਹਨੂੰ ਕਿਸੇ ਦੀ ਪਰਵਾਹ ਨਹੀਂ। ਗੁਰਦੇਵ ਨੇ ਸ਼ਬਦ ਵਰਤਿਆ, ਕਹਿਣ ਲੱਗੇ ਸੱਸੂ ਤੇ ਪਿਰਕਿੰਨੀ ਵਾਖ, ਆਏ ਜਿਸ ਨੂੰ ਜੀਵਨ ਦੇ ਅੰਦਰ ਆਨੰਦ ਮਿਲਿਆ ਹੋਵੇ, ਜਿਸ ਨੂੰ ਪ੍ਰੇਮ ਰਸ ਦੀ ਪ੍ਰਾਪਤੀ ਹੋਈ ਹੋਵੇ। ਕਹਿਣ ਲੱਗੇ ਮਾਲਕ ਨੇ ਰਹਿਮਤ ਕੀਤੀ, ਜਿਹੜੀ ਮੇਰੀ ਅਗਿਆਨਤਾ ਰੂਪੀ ਸੱਸ ਸੀ ਮੈਨੂੰ ਉਹਦੇ ਤੋਂ ਵੱਖ ਕਰ ਦਿੱਤਾ, ਮੇਰੇ ਜੀਵਨ ਦੇ ਵਿੱਚੋਂ ਅਗਿਆਨਤਾ ਬੇਸਮਝੀ ਜਿਹੜੀ ਸੀ ਦੂਰ ਕਰ ਦਿੱਤੀ, ਸੱਸ ਦੇ ਨਾਲੋਂ ਮੇਰਾ ਖਿਹੜੇ ਟੁੱਟ ਗਿਆ, ਸੰਬੰਧ ਹੀ ਮੁੱਕ ਗਿਆ। ਦੇਰ ਜਠਾਣੀ ਮੋਈ ਦੁੱਖ ਸੰਤਾਪ, ਦੇਰ ਜਠਾਣੀ ਦਾ ਅਰਥ ਹੈ ਦਰਾਣੀਆਂ ਜਠਾਣੀਆਂ ਜਿਹੜੀਆਂ ਸੀ, ਆਸਾ ਤੇ ਤ੍ਰਿਸ਼ਨਾ ਆਦਿਕ ਜਿਹੜੀਆਂ ਇਹ ਭਾਵਨਾਵਾਂ ਸਨ, ਇਹ ਬਿਰਤੀਆਂ ਅੰਦਰ ਕੰਮ ਕਰਦੀਆਂ ਸਨ, ਕਹਿਣ ਲੱਗੇ ਉਹ ਮਰ ਗਈਆਂ ਨੇ, ਦੁਖੀ ਹੋ ਗਈਆਂ ਨੇ ਵੀ ਇਹਦਾ ਕੰਤ ਇਹਦਾ ਪੱਖ ਕਰਨ ਲੱਗ ਪਿਆ ਹੈ, ਇਹਦਾ ਕੰਤ ਸਾਡੀ ਗੱਲ ਨਹੀਂ ਸੁਣਦਾ, ਸਾਡੀ ਚੁੱਕਣਾ ਦੇ ਵਿੱਚ ਨਹੀਂ ਆਉਂਦਾ, ਉਹ ਇਹਦੀ ਗੱਲ ਕਰਦਾ ਪਿਆ। ਕਹਿਣ ਲੱਗੇ ਹੁਣ ਕਰਕੇ ਜਠੇਰੇ ਕੀ ਚੁੱਕੀ ਕਾਣ, ਜਿਹੜਾ ਘਰ ਦਾ ਜਠੇਰਾ ਜਿਹੜਾ ਜਮਰਾਜ ਸੀ, ਜਿਹੜਾ ਮੌਤ ਦਾ ਡਰ ਸੀ, ਮੌਤ ਦਾ ਸਹਿਮ ਸੀ, ਕਹਿਣ ਲੱਗੇ ਉਹਦਾ ਵੀ ਡਰ ਮੁੱਕ ਗਿਆ। ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ। ਕਹਿਣ ਲੱਗੇ ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਜਿਸ ਨੂੰ ਪ੍ਰੇਮ ਰਸ ਦੀ ਪ੍ਰਾਪਤੀ ਹੋਈ ਹੋਵੇ, ਜਿਸ ਨੂੰ ਆਨੰਦ ਦੀ ਪ੍ਰਾਪਤੀ ਹੋਈ ਹੋਵੇ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੁੰਦਾ ਕੀ ਹੈ, ਸਭ ਤੋਂ ਪਹਿਲਾ ਕੰਮ ਕੀ ਹੈ, ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਹਉਮੈ ਪ੍ਰੀਤ, ਪ੍ਰੀਤ ਦਾ ਅਰਥ ਹੈ ਪਿਆਰ ਕਰਨਾ। ਕਹਿਣ ਲੱਗੇ ਸਭ ਤੋਂ ਪਹਿਲਾ ਕੰਮ ਮੈਂ ਕੀ ਕੀਤਾ, ਮੈਂ ਹਉਮੈ ਨੂੰ ਪਿਆਰ ਕਰਨਾ ਛੱਡ ਦਿੱਤਾ, ਮੈਂ ਆਪਣੇ ਹੰਕਾਰ ਨੂੰ ਪਿਆਰ ਕਰਨਾ ਛੱਡ ਦਿੱਤਾ। ਬੜਾ ਮੁਸ਼ਕਲ ਆ, ਮਨੁੱਖ ਹੋਰ ਸਾਰਾ ਕੁਝ ਛੱਡਣ ਵਾਸਤੇ ਤਿਆਰ ਹੋ ਜਾਂਦਾ, ਪਰ ਆਪਣੀ ਹਉ ਨੂੰ ਸੱਟ ਵੱਜਿਆ ਕਿਸੇ ਪਾਸਿਆਂ ਵੀ ਉਹ ਬਰਦਾਸ਼ਤ ਕਰਨ ਵਾਸਤੇ ਮਨੁੱਖ ਤਿਆਰ ਨਹੀਂ ਹੁੰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਸ ਦਿਨ ਪ੍ਰੇਮ ਰਸ ਦੀ ਪ੍ਰਾਪਤੀ ਹੋਈ, ਜਿਸ ਦਿਨ ਮਹਾਂ ਆਨੰਦ ਦੀ ਪ੍ਰਾਪਤੀ ਹੋਈ, ਪਹਿਲਾ ਕੰਮ ਇਹ ਹੋਇਆ ਮੈਨੂੰ ਪਿਆਰ ਨਾ ਛੱਡ ਦਿੱਤਾ, ਆਪਣੀ ਹੋਂਦ ਮੇਰੀ ਆਪਣੀ ਹੋਂ ਨੂੰ ਕਿਧਰੇ ਕੋਈ ਸੱਟ ਨਾ ਮਾਰ ਦੇਵੇ, ਜਿਹੜਾ ਇਹ ਖਿਆਲ ਸੀ ਇਹ ਮੁੱਕ ਗਿਆ। ਦੁਤੀਆ ਤਿਆਗੀ ਲੋਗਾ ਰੀਤ, ਲੋਕੀ ਕੀ ਆਖਣਗੇ, ਕਹਿਣ ਲੱਗੇ ਦੂਸਰੇ ਨੰਬਰ ਦੇ ਉੱਤੇ ਇਹ ਖਿਆਲ ਵੀ ਅੰਦਰੋਂ ਛੱਡ ਦਿੱਤਾ, ਲੋਕਾਂ ਦੀ ਪਰਵਾਹ ਕਰਨੀ ਛੱਡ ਦਿੱਤੀ, ਮੈਂ ਕੇਵਲ ਆਪਣੇ ਸਤਿਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਤੁਰਨਾ ਹੈ। ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਤੁਰਦੇ ਨੂੰ ਲੋਕੀ ਕੀ ਆਖਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਜਿਸ ਦਿਨ ਆਨੰਦ ਦੀ ਪ੍ਰਾਪਤੀ ਹੋਵੇਗੀ ਮਨੁੱਖ ਇਸ ਗੱਲ ਦੀ ਪਰਵਾਹ ਨਹੀਂ ਮੰਨੇਗਾ। ਸਿੱਖ ਜਵਾਬ ਦੇ ਆਪਣੇ ਗੁਰੂ ਨੂੰ ਹੋਵੇਗਾ, ਲੋਕਾਂ ਨੂੰ ਥੋੜ੍ਹੀ ਹੋਏਗਾ। ਮੈਂ ਜਵਾਬ ਦੇ ਆਪਣੇ ਸਤਿਗੁਰੂ ਨੂੰ ਹਾਂ, ਮੈਂ ਆਪਣੇ ਜੀਵਨ ਦੇ ਅੰਦਰ ਕੀ ਕਰਦਾ ਉਹਦਾ ਜਵਾਬ ਮੈਂ ਆਪਣੇ ਗੁਰੂ ਨੂੰ ਦੇਣਾ, ਤੇ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਤੇ ਤੁਰਦਿਆਂ ਹੋਇਆਂ ਲੋਕੀ ਮੇਰੇ ਉੱਤੇ ਸਵਾਲ ਕਰਨ, ਮੈਂ ਲੋਕਾਂ ਦਾ ਜਵਾਬ ਦੇ ਨਹੀਂ ਪਾਵਾਂਗਾ। ਕਹਿਣ ਲੱਗੇ ਦੁਤੀਆ ਤਿਆਗੀ ਲੋਗਾ, ਮੈਂ ਆਪਣੇ ਘਰ ਦੇ ਅੰਦਰ ਪੁੱਤਰ ਦਾ ਜਨਮ ਦਿਨ ਕਿਸ ਤਰੀਕੇ ਦੇ ਨਾਲ ਮਨਾਉਣਾ ਹੈ, ਮੈਂ ਗੁਰੂ ਨੂੰ ਜਵਾਬ ਦੇਆਂ, ਲੋਕਾਂ ਨੂੰ ਨਹੀਂ। ਮੈਂ ਆਪਣੇ ਧੀ ਪੁੱਤਰ ਦਾ ਵਿਆਹ ਕਿਸ ਤਰੀਕੇ ਦੇ ਨਾਲ ਕਰਨਾ ਹੈ, ਮੈਂ ਆਪਣੇ ਗੁਰੂ ਨੂੰ ਜਵਾਬ ਦੇ ਹਾਂ, ਲੋਕਾਂ ਨੂੰ ਜਵਾਬ ਦੇਣ ਵੀ ਲੋਕੀ ਕੀ ਆਖਣਗੇ। ਮੇਰੇ ਪਰਿਵਾਰ ਦੇ ਵਿੱਚੋਂ ਕੋਈ ਚਲਾਣਾ ਕਰ ਗਿਆ ਹੈ ਅੰਤਮ ਸੰਸਕਾਰ ਦੇ ਉੱਤੇ, ਕਿਹੜੀ ਕਿਹੜੀ ਰਸਮ ਕਿਸ ਕਿਸ ਤਰੀਕੇ ਦੇ ਨਾਲ ਨਿਭਾਉਣੀ ਹੈ, ਮੈਂ ਆਪਣੇ ਗੁਰੂ ਨੂੰ ਜਵਾਬ ਦੇ ਹਾਂ, ਮੈਂ ਲੋਕਾਂ ਨੂੰ ਜਵਾਬ ਦੇਣ ਵੀ ਲੋਕੀ ਕੀ ਆਖਣਗੇ। ਜਿਸ ਨੂੰ ਜੀਵਨ ਦੇ ਅੰਦਰ ਅਨੰਤ ਦੀ ਪ੍ਰਾਪਤੀ ਹੋਈ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ, ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰੀਆ ਗੁਣ ਮਿਲ ਸਾਧ ਪਛਾਣੇ। ਕਹਿਣ ਲੱਗੇ ਤੀਸਰੇ ਨੰਬਰ ਦੇ ਉੱਤੇ ਅੰਦਰੋਂ ਵਿਤਕਰੇ ਮੁੱਕ ਗਏ ਨੇ। ਚੌਥੇ ਪਦ ਦੇ ਨਾਲ ਸਾਂਝ ਪੈ ਗਈ, ਜਿਸ ਦਾ ਅਰਥ ਹੈ ਹੁਣ ਵਿਕਾਰਾਂ ਤੋਂ ਸੁਰਤ ਜਿਹੜੀ ਹੈ ਉੱਪਰ ਉੱਠ ਚੁੱਕੀ ਹੈ। ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਸਤਿਗੁਰੂ ਦੇ ਮਿਲਣ ਦੇ ਨਾਲ ਮੈਨੂੰ ਆਨੰਦ ਮਿਲਿਆ। ਕਿਉਂ ਆਨੰਦ ਮਿਲਿਆ? ਕਿਉਂਕਿ ਸਹਿਜ ਦੀ ਪ੍ਰਾਪਤੀ ਹੋ ਗਈ, ਮਨ ਡੋਲਣੋਂ ਹਟ ਗਿਆ। ਅਗਲਾ ਸ਼ਬਦ ਵਰਤਿਆ ਗੁਰਦੇਵ ਨੇ, ਮਨ ਵੱਜੀਆਂ ਵਾਧਾਈਆਂ, ਅੰਦਰ ਖੁਸ਼ੀ ਦੇ ਵਾਜੇ ਵੱਜ ਰਹੇ ਨੇ। ਆਨੰਦ ਨੂੰ ਪ੍ਰਾਪਤ ਕਰਨ ਵਾਲਾ ਮਨੁੱਖ ਜਿਹੜਾ ਹੈ ਜੀਵਨ ਦੇ ਅੰਦਰ ਝੂਰਦਾ ਹੋਇਆ ਆਪਣਾ ਜੀਵਨ ਨਹੀਂ ਬਤੀਤ ਕਰਦਾ, ਨਿਰਾਸ਼ਾ ਦੇ ਆਲਮ ਦੇ ਵਿੱਚ ਆਪਣਾ ਜੀਵਨ ਬਤੀਤ ਨਹੀਂ ਕਰਦਾ। ਥੋੜੀ ਜਿਹੀ ਇੱਕ ਬੇਨਤੀ ਮੈਂ ਹੋਰ ਕਰਦੀ ਆਪ ਜੀ ਦੇ ਨਾਲ ਸਾਂਝੀ, ਕਈ ਵਾਰੀ ਪਤਾ ਨਹੀਂ ਕੀ ਮਜਬੂਰੀ ਹੋਵੇਗੀ ਸਾਡੇ ਸੰਪਰਦਾਇ ਲੋਕਾਂ ਦੀ, ਜਾਣ ਬੁੱਝ ਕੇ ਅਸੀਂ ਗੁਰਬਾਣੀ ਦਾ ਪਾਠ ਗਲਤ ਕਰਦੇ ਹਾਂ, ਜਾਣ ਬੁੱਝ ਕੇ ਅਸੀਂ ਸ਼ੁੱਧ ਗੁਰਬਾਣੀ ਉਚਾਰਨ ਦੇ ਨਾਮ ਦੇ ਉੱਤੇ ਮੂੰਹ ਵਿੰਗਾ ਕਰ ਕਰਕੇ ਪਾਠ ਪੜ੍ਹਦੇ ਹਾਂ ਤੇ ਅਸ਼ੁੱਧ ਕਰਦੇ ਹਾਂ। ਮਨ ਵੱਜੀਆ ਵਧਾਈਆ, ਬੜੇ ਲੋਕ ਨੇ ਜਿਹੜੇ ਪੜ੍ਹਦੇ ਨੇ ਕਹਿੰਦੇ ਬਿੰਦੀ ਨਹੀਂ ਲੱਗੀ ਹੋਈ, ਇਸ ਵਾਸਤੇ ਜਾਣ ਬੁੱਝ ਕੇ ਅਸ਼ੁੱਧ ਉਚਾਰਨ ਕਰਦੇ ਪਏ। ਮੈਂ ਤੇ ਪਿਛਲੇ ਦਿਨੀ ਆਪਣੇ ਸ਼ਹਿਰ ਦੇ ਅੰਦਰ ਇੱਕ ਹੋਰ ਵਰਤਾਰਾ ਦੇਖ ਕੇ ਹੈਰਾਨ ਹੋ ਰਿਹਾ ਸੀ, ਸਾਨੂੰ ਕਿਸ ਪਾਸੇ ਵੱਲ ਉਲਝਾਇਆ ਜਾ ਰਿਹਾ। ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉੱਥੇ, ਜਿਨ੍ਹਾਂ ਦੇ ਮਨ ਦੇ ਅੰਦਰ ਜੇ ਕਿਧਰੇ ਥੋੜ੍ਹਾ ਬਹੁਤਾ ਚਾਅ ਥੋੜ੍ਹਾ ਬਹੁਤਾ ਸ਼ੌਂਕ ਪੈਦਾ ਹੁੰਦਾ ਗੁਰਬਾਣੀ ਦੀ ਸੋਝੀ ਪ੍ਰਾਪਤ ਕਰੀਏ, ਪਹਿਲਾਂ ਤਾਂ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਨਾਮ ਦੇ ਉੱਤੇ ਉਹਨਾਂ ਦੇ ਕੋਲੋਂ ਗੁਰਬਾਣੀ ਦਾ ਅਸ਼ੁੱਧ ਪਾਠ ਕਰਵਾਇਆ ਜਾਂਦਾ, ਉਹਨਾਂ ਨੂੰ ਪਕਾਇਆ ਜਾਂਦਾ ਜਿਹੜਾ ਗਲਤ ਪਾਠ ਹੈ, ਉਚਾਰਨ ਗਲਤ ਆ। ਦੂਸਰੇ ਨੰਬਰ 'ਤੇ ਕੀ ਕੀਤਾ ਗਿਆ ਉਹਨਾਂ ਦੇ ਨਾਲ, ਕਹਿੰਦੇ ਜੀ ਹੁਣ ਇੱਕ ਵਾਰੀ ਪਾਠ ਅਸੀਂ ਸਿੱਖ ਲਿਆ, ਹੁਣ ਦੂਸਰੀ ਵਾਰੀ ਸੰਥਿਆ ਲੈਣੀ ਕੀ ਕਾਹਦੇ ਵਾਸਤੇ? ਕਹਿਣ ਲੱਗੇ ਹੁਣ ਦੂਸਰੀ ਵਾਰੀ ਅਸੀਂ ਲੜੀਵਾਰ ਪਾਠ ਕਰਨਾ ਸਿੱਖਣਾ। ਮੈਂ ਪੁੱਛਿਆ, ਮੈਂ ਕਿਹਾ ਵੀ ਕੋਈ ਗੱਲ ਮਨੁੱਖ ਦੀ ਸਮਝ ਦੇ ਵਿੱਚ ਨਾ ਆਵੇ, ਅਸੀਂ ਕਿਸੇ ਨੂੰ ਕੀ ਆਖਦੇ ਹਾਂ ਵੀ ਗੱਲ ਜਿਹੜੀ ਥੋੜ੍ਹੀ ਸੌਖੇ ਤਰੀਕੇ ਦੇ ਨਾਲ ਸਾਨੂੰ ਸਮਝਾ, ਵੀ ਗੱਲ ਸਾਡੀ ਸਮਝ ਦੇ ਵਿੱਚ ਨਹੀਂ ਲੱਗੀ। ਕਦੀ ਐਸਾ ਹੋਇਆ ਵੀ ਕਿਸੇ ਨੇ ਸਾਨੂੰ ਕੁਝ ਸਮਝਾਇਆ ਹੋਵੇ, ਉਹ ਗੱਲ ਸਾਡੀ ਸਮਝ ਦੇ ਵਿੱਚ ਆ ਜਾਏ, ਫਿਰ ਉਹਨੂੰ ਆਖੀ ਵੀ ਇਸੇ ਗੱਲ ਨੂੰ ਹੁਣ ਔਖੇ ਤਰੀਕੇ ਦੇ ਨਾਲ ਸਾਨੂੰ ਸਮਝਾ, ਹੁਣ ਮੁਸ਼ਕਲ ਤਰੀਕੇ ਦੇ ਨਾਲ ਸਾਨੂੰ ਸਮਝਾ। ਪਰ ਬਾਣੀ ਦੇ ਸੰਬੰਧ ਵਿੱਚ ਸਾਨੂੰ ਇਸ ਪਾਸੇ ਵੱਲ ਨੂੰ ਤੋੜ ਦਿੱਤਾ ਗਿਆ ਵੀ ਹੁਣ ਲੜੀਵਾਰ ਪੋਥੀਆਂ ਜਿਹੜੀਆਂ ਨੇ ਉਹਨਾਂ ਤੋਂ ਸੰਥਿਆ ਕੀਤੀ ਜਾਏ। ਮੈਂ ਇਸ ਦੀ ਵਿਰੋਧਤਾ ਨਹੀਂ ਕਰਦਾ, ਪਰ ਅਸੀਂ ਸਾਰੀ ਆਪਣੀ ਐਨਰਜੀ ਜਿਹੜੀ ਹੈ ਇਸੇ ਗੱਲ ਦੇ ਉੱਤੇ ਖਰਚ ਕਰਦੇ, ਯਤਨ ਤਾਂ ਕਰਨਾ ਸੀ ਗੁਰਬਾਣੀ ਨੂੰ ਸਮਝ ਕੇ, ਗੁਰਬਾਣੀ ਨੂੰ ਵਿਚਾਰ ਕੇ, ਉਹਦੇ ਅੰਦਰ ਦਿੱਤੀ ਹੋਈ ਸਿੱਖਿਆ 'ਤੇ ਤੁਰਨ ਵਾਲੇ ਪਾਸੇ ਦਾ ਯਤਨ ਕਰਨਾ ਸੀ। ਕਿਉਂਕਿ ਸਾਡੇ ਅੰਦਰ ਕੁਝ ਇਹੋ ਜਿਹੇ ਸੰਪਰਦਾਇ ਲੋਕ ਵੀ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ ਤੋਂ ਇਨਕਾਰੀ ਨੇ, ਕਹਿੰਦੇ ਨੇ ਨਹੀਂ ਅਸੀਂ ਕੇਵਲ ਉਸੇ ਬੀੜ ਦੇ ਅੱਗੇ ਮੱਥਾ ਟੇਕਾਂਗੇ ਜਿਹੜੀ ਲੜੀਵਾਰ ਹੋਵੇ, ਜਿਹੜੀ ਲੜੀਵਾਰ ਨੇ ਉਸ ਬੀੜ ਨੂੰ ਮੱਥਾ ਵੀ ਨਹੀਂ ਟੇਕ। ਅਸੀਂ ਗੁਰੂ ਦੇ ਕੋਲ ਮਤ ਲੈਣ ਵਾਸਤੇ ਆਉਣਾ ਸੀ, ਗੁਰੂ ਦੇ ਕੋਲ ਸਿੱਖਿਆ ਲੈਣ ਵਾਸਤੇ ਆਉਣਾ ਸੀ, ਗੁਰੂ ਦੇ ਕੋਲ ਸਮਝ ਲੈਣ ਵਾਸਤੇ ਆਉਣਾ ਸੀ। ਖੈਰ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਥੋੜ੍ਹੀ ਵਿਚਾਰ ਇਸ ਦੇ ਸੰਬੰਧ ਵਿੱਚ ਹੋਰ ਕਰਾਂਗੇ, ਸਮਾਂ ਹੋ ਗਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋਲਣ ਵੱਲ ਪਰਤੀਏ, ਕਹਿਣ ਲੱਗੇ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਗੁਰੂ ਮਿਲ ਗਿਆ। ਗੁਰੂ ਦੇ ਮਿਲਣ ਦੇ ਨਾਲ ਮੇਰੇ ਜੀਵਨ ਦੇ ਅੰਦਰ ਆਨੰਦ ਆ ਗਿਆ। ਆਨੰਦ ਦੀ ਕੀ ਨਿਸ਼ਾਨੀ? ਕਹਿਣ ਲੱਗੇ ਮਨ ਵਿਕਾਰਾਂ ਵਾਲੇ ਪਾਸੇ ਡੋਲਣੋਂ ਹਟ ਗਿਆ, ਮਨ ਦੇ ਵਿੱਚੋਂ ਨਿਰਾਸ਼ਤਾ ਖਤਮ ਹੋ ਗਈ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਰਾਗ ਰਤਨ ਦਾ ਅਰਥ ਹੈ ਸੋਹਣੇ ਰਾਗ, ਕੀਮਤੀ ਰਾਗ ਜਿਹੜੇ ਨੇ ਆਪਣੀਆਂ ਪਰੀਆਂ ਸਮੇਤ, ਰਾਗਣੀਆਂ ਸਮੇਤ ਮੇਰੇ ਹਿਰਦੇ ਘਰ ਦੇ ਅੰਦਰ ਸ਼ਬਦ ਗਾਉਣ ਵਾਸਤੇ ਆ ਗਏ। ਇਹਦਾ ਭਾਵ ਅਰਥ ਹੈ ਮੇਰੇ ਅੰਦਰ ਖੁਸ਼ੀ ਦਾ ਮਾਹੌਲ ਬਣ ਗਿਆ ਹੈ, ਖੁਸ਼ੀ ਦਾ ਵਾਤਾਵਰਣ ਮੇਰੇ ਅੰਦਰ ਬਣ ਗਿਆ ਹੈ, ਮੇਰਾ ਜੀਵਨ ਜਿਹੜਾ ਹੈ ਆਨੰਦਮਈ ਹੋ ਗਿਆ ਹੈ, ਮੇਰਾ ਜੀਵਨ ਜਿਹੜਾ ਆਨੰਦ ਦੇ ਨਾਲ ਭਰਪੂਰ ਹੋ ਗਿਆ ਹੈ, ਮੇਰੇ ਜੀਵਨ ਦੇ ਵਿੱਚੋਂ ਨਿਰਾਸ਼ਤਾ, ਮੇਰੇ ਜੀਵਨ ਦੇ ਵਿੱਚੋਂ ਢਿੰਡੀ ਕਲਾ ਜਿਹੜੀ ਹੈ ਬਿਲਕੁਲ ਖਤਮ ਹੋ ਗਈ ਹੈ। ਇੱਕ ਬਚਨ ਗੁਰਦੇਵ ਨੇ ਆਖਿਆ ਉਸੇ ਸ਼ਬਦ ਦੇ ਅੰਦਰ ਕਿ ਜੋਤ ਸਰੂਪ ਅਨਾਹਦ ਵਾਜਿਆ, ਜੋਤ ਸਰੂਪ ਅਨਾਹਦ ਵਾਜਿਆ। ਅਨਾਹਦ ਸ਼ਬਦ ਦਾ ਅਰਥ ਹੈ ਜਿਹੜਾ ਇੱਕ ਰਸ ਵਜੇ। ਆ ਰਾਗ ਜਿਹੜੇ ਅਸੀਂ ਗਾਉਂਦੇ ਹਾਂ ਨਾ, ਉਹਨਾਂ ਰਾਗਾਂ ਨੂੰ ਪੈਦਾ ਕਰਨ ਵਾਸਤੇ ਵਾਜਿਆਂ ਦੀ ਜ਼ਰੂਰਤ ਪੈਂਦੀ ਹੈ, ਬਗੈਰ ਸਾਜ਼ ਤੋਂ ਰਾਗ ਨਹੀਂ ਪੈਦਾ ਹੁੰਦਾ। ਕੋਈ ਰਾਗ ਪੈਦਾ ਕਰਨਾ ਉਹਦੇ ਵਾਸਤੇ ਸਾਜ਼ਾਂ ਦੀ ਜ਼ਰੂਰਤ ਪੈਂਦੀ ਹੈ। ਪਰ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੀਵਨ ਦੇ ਅੰਦਰ ਜਿਹੜਾ ਰਾਗ ਪੈਦਾ ਹੁੰਦਾ, ਆਨੰਦ ਦਾ ਰਾਗ ਜਿਹੜਾ ਜੀਵਨ ਦੇ ਅੰਦਰ ਪੈਦਾ ਹੋਣਾ, ਉਹ ਇਹਨਾਂ ਵਾਜਿਆਂ ਦਾ ਮੁਥਾਜ ਵੀ ਨਹੀਂ ਹੈ, ਉਹ ਇਹਨਾਂ ਸਾਜ਼ਾਂ ਦਾ ਮੁਥਾਜ ਵੀ ਨਹੀਂ। ਅਖੀਰ ਤੇ ਗੁਰਦੇਵ ਨੇ ਸ਼ਬਦ ਵਰਤਿਆ, ਕਹਿਣ ਲੱਗੇ ਸ਼ਬਦੋ ਤਾਂ ਗਾਵੋ ਹਰੀ ਕੇਰਾ, ਗਾਵੋ ਗਾਵੋ ਉਪਦੇਸ਼ ਦੇ ਰਹੇ ਨੇ, ਤੁਸੀਂ ਵੀ ਗਾਵੋ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੇਰੇ ਜੀਵਨ ਦੇ ਅੰਦਰ ਆਨੰਦ ਗੁਰੂ ਦੇ ਸ਼ਬਦ ਦੇ ਨਾਲ ਆਇਆ, ਇਸ ਵਾਸਤੇ ਸ਼ਬਦੋ ਤਾਂ ਗਾਵੋ ਹਰੀ ਕੇਰਾ। ਇਹ ਦੁਨੀਆਂ ਦੇ ਲੋਕੋ, ਤੁਸੀਂ ਵੀ ਹਰੀ ਦਾ ਸ਼ਬਦ ਗਾਓ, ਤੁਸੀਂ ਵੀ ਹਰੀ ਦੀ ਸਿਫਤ ਸਲਾਹ ਕਰੋ, ਤੁਸੀਂ ਵੀ ਹਰੀ ਦੇ ਗੁਣਾਂ ਨੂੰ ਗਾਓ, ਤੁਸੀਂ ਵੀ ਹਰੀ ਦੇ ਗੁਣਾਂ ਦੇ ਵਿੱਚ ਆਪਣੀ ਸੁਰਤ ਨੂੰ ਜੋੜੋ। ਕਿਉਂ? ਕਿਉਂਕਿ ਮਨ ਜਿਨੀ ਵਸਾਇਆ, ਜਿਨ੍ਹਾਂ ਨੇ ਵੀ ਹਰੀ ਦਾ ਸ਼ਬਦ ਆਪਣੇ ਮਨ ਦੇ ਵਿੱਚ ਵਸਾ ਲਿਆ, ਜਿਨ੍ਹਾਂ ਨੇ ਵੀ ਹਰੀ ਵਾਲੇ ਗੁਣ ਆਪਣੇ ਜੀਵਨ ਦੇ ਅੰਦਰ ਟਿਕਾ ਲਏ, ਗੁਰਦੇਵ ਕਹਿਣ ਲੱਗੇ ਉਹਨਾਂ ਨੂੰ ਆਨੰਦ ਮਿਲ ਗਿਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਵਨ ਪਵਿੱਤਰ ਬਾਣੀ ਯਤਨ ਕਰਾਂਗੇ। ਮੈਂ ਇੱਕ ਬੇਨਤੀ ਫਿਰ ਆਪ ਜੀ ਦੇ ਨਾਲ ਸਾਂਝੀ ਕਰਾਂ, ਗੁਰਬਾਣੀ ਦੀ ਵਿਚਾਰ ਵਾਲੇ ਪਾਸੇ ਤੁਰਨਾ, ਗੁਰਬਾਣੀ ਦੀ ਵਿਚਾਰ ਨੂੰ ਸਮਝਣਾ। ਭਾਵੇਂ ਇਹ ਵਿਸ਼ਾ ਇਹੋ ਜਿਹਾ ਨਹੀਂ ਹੈ ਜਿਹੜਾ ਬਹੁਤ ਜ਼ਿਆਦਾ ਇੰਟਰਸਟਿੰਗ ਵਾਲਾ ਹੋਵੇ, ਕਈ ਵਾਰੀ ਇਹ ਰੁੱਖਾ ਲੱਗਦਾ ਹੈ, ਬੇਰੁਖੀ ਮਹਿਸੂਸ ਹੁੰਦੀ ਹੈ, ਮਨੁੱਖ ਅੱਕ ਜਾਂਦਾ ਇਸ ਪਾਸੇ ਵੱਲ ਨੂੰ ਤੁਰਨਾ। ਪਰ ਗੁਰੂ ਦੇ ਕੋਲ ਆਉਣਾ ਤੇ ਅਸੀਂ ਅਕਲ ਲੈਣ ਵਾਸਤੇ ਹੈ, ਮਤ ਲੈ। ਮੈਨੂੰ ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਦੇ ਆਖੇ ਹੋਏ ਵਾਕ ਬਾਰ ਬਾਰ ਚੇਤੇ ਆਉਂਦੇ ਨੇ, ਕਹਿੰਦੇ ਨੇ ਕੁਝ ਪ੍ਰਚਾਰਕ ਆਉਂਦੇ ਨੇ ਆਣ ਕੇ ਹਸਾ ਕੇ ਚਲੇ ਜਾਂਦੇ ਨੇ, ਲੋਕੀ ਵਾਹ ਵਾਹ ਕਰਦੇ ਨੇ, ਕੁਝ ਆਉਂਦੇ ਨੇ ਲੋਕਾਂ ਨੂੰ ਰਵਾ ਕੇ ਚਲੇ ਜਾਂਦੇ ਨੇ, ਲੋਕੀ ਵਾਹ ਵਾਹ ਕਰਦੇ ਨੇ। ਪਰ ਕਹਿੰਦੇ ਨੇ ਇੱਥੇ ਗੱਲ ਤੇ ਨਾ ਹਸਾਉਣ ਦੀ ਹੈ ਨਾ ਰਵਾਉਣ ਦੀ ਹੈ, ਗੱਲ ਤੇ ਕੇਵਲ ਸਮਝਾਉਣ ਦੀ ਹੈ। ਇਸ ਵਾਸਤੇ ਹਾਸੇ ਰੋਣੇ ਤੋਂ ਉੱਪਰ ਉੱਠ ਕੇ ਗੁਰੂ ਦੇ ਕੋਲ, ਗੁਰੂ ਦੀ ਵਿਚਾਰ ਨੂੰ ਸਮਝਣ ਵਾਸਤੇ ਅਸੀਂ ਆ ਸਕੀਏ, ਤਾਂ ਜੋ ਸਤਿਗੁਰੂ ਦੇ ਦਰ ਤੋਂ ਗੁਰਮਤ ਦੀ ਦਾਤ ਪ੍ਰਾਪਤ ਕਰਕੇ ਉਸ ਗੁਰਮਤ ਦੀ ਰੋਸ਼ਨੀ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਨ ਦਾ ਉੱਦਮ ਉਪਰਾਲਾ ਕਰ ਸਕੀਏ, ਤਾਂ ਹੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਰੇ ਜਾਣੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।